दा करे सिख करे गुर एक सिंह तब आए हाथ जोड़ बोलत भयो नार परीक ताए।
वाहिगुरु जी का खालसा वाहिगुरु जी की फतेह। जुगो जुग अटल गुरु शब्दावतार सतगुरु दीनदयाल सतगुरु धन धन श्री गुरु ग्रंथ साहिब सच्चे पातशाह दे पवित्र चरणां च एकत्र होई सज बैठी जुड़ बैठी गुरु का खास रूप गुरु खालसा साध संगत संध्या वेले दे दवाना च हाजरियां भर के तीसरे पातशाह धन धन श्री गुरु अमरदास निमाणिया दे माण नताणिया दे तान सतगुरां दा पवित्र पावन गुरता गद्दी पुरब बहुत ही श्रद्धा भावना आस्था ते सत्कार नाल मना रहे। अज दे दिन श्री खडूर साहब दी पवित्र धरती ते श्री गुरु अमरदास साहब सच्चे पातशाह जी महाराज जी की हर एक प्रकार की परख लेंदियां हर कसवटी ते जदों गुरु अमरदास जी खड़े उतरे तो आज दे दिन गुरु अंगद देव साहब जी महाराज जी ने पांच पैसे नारियल मंगा के जगत गुरु गुरु अमरदास साहब जी दे चरणा च रख के तीन परिक्रमा करके मथा टेकया नमस्कार कीती और हुक्म कीता सरबत संगत नूं कि अज तो बाद गुरु अमरदास जी महाराज जी नूं साडा रूप करके जानना है। धन गुरु अमरदास साहब जी महाराज जी ने गुरता गद्दी ते बैठदियां गुरसिखी का उही प्रचार ते प्रसार जो गुरु नानक साहब ने प्रारंभ किया सी उस नूं अगे टोरिया। बाई मंजियां प्रचारकां दियां थाप के बाई सूबियां विच भेजिया ऐसे महान सतगुरु गुरु अमरदास साहब जी ने श्री गोइंदवाल साहब नगर नूं गुरसिखी का धुरा बनाया। गुरु अमरदास की अकथ कथा है एक जिही कछ कही ना जाए। धन गुरु अमरदास साहब सच्चे पातशाह की कथा अकथ है ऐसे दीनदयाल सतगुरु गुरु अमरदास साहब जी महाराज जी का जो गुरगद्दी दिवस पुरब है सतगुरु कृपा करन सानू अपने पाए हुए पूर्णियां ते चलण दी बल बुद्धि प्रेरणा बख्शिश करन। कलगीधर स्वामी जी का पावन इतिहास आप समूह माई भाई सरवण कर रहे हो। श्री मुक्तसर साहब का जंग होया है 40 सिंघां ने शहीदियां पाईयां ने कले कले सिंह नूं गुरु कलगीधर जी खिताब देंदिआं भाई मां सिंह दे कोल आए। भाई मां सिंह दे हाले प्राण नहीं सन निकले सिसकियां भर रहे सन। कलगीधर जी ने आख्या भाई मां सिंह जी मंगो की चाहिदा है। भाई मां सिंह ने बेनती की सतगुरु टुटी गंढ लो जो साडे माझे दे सिखां ने आप जी नूं बदावा लिख के दिता वो बदावा पाड़ दे। कलगीधर पातशाह ने भाई मां सिंह की बेनती प्रवान करदिआं इहदियां अखां दे सामने बदावा कढ़िया और बदावा पाड़िया आख्या टुटी गंढ लई। ए बचन करके गुरु अमरदास साहब जी महाराज जी ने माझे की टुटी गंढी 40 सिंघां दे शरीरां दा अंतम संस्कार इसे जगह ते गुरु कलगीधर पातशाह जी महाराज जी ने करवाया है तो मुक्तसर साहब सरोवर का नाम रखे। ਆਖਿਆ ਜਿੱਥੇ ਕੋਈ ਸਾਧੂ ਰਿਸ਼ੀ ਸਰੀਰ ਤਿਆਗਦਾ ਉਹ ਜਗ੍ਹਾ ਨੂੰ ਤੀਰਥ ਕਹਿੰਦੇ ਨੇ। ਇੱਥੇ ਤਾਂ ਮੇਰੇ 40 ਸਿੰਘ ਮਰ ਕੇ ਸ਼ਹੀਦ ਹੋਏ ਨੇ, ਇਹ ਕਿਉਂ ਨਾ ਪਵਿੱਤਰ ਸਥਾਨ ਹੋਵੇ। 40 ਸਿੰਘ ਲੜ ਕੇ ਮੁਕਤ ਹੋਏ ਨੇ, ਇਸ ਕਰਕੇ ਅੱਜ ਤੋਂ ਬਾਅਦ ਇਹ ਖਿਦਰਾਣੇ ਦੀ ਢਾਬ ਨਹੀਂ, ਅੱਜ ਤੋਂ ਬਾਅਦ ਇਹ ਸਰੋਵਰ ਦਾ ਨਾਮ ਹੈ ਸ੍ਰੀ ਮੁਕਤਸਰ ਸਾਹਿਬ। ਜਿਹੜਾ ਮਾਈ ਭਾਈ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੀਆਂ ਕਾਮਨਾਵਾਂ ਦੀ ਪੂਰਤੀ ਹੋਵੇਗੀ, ਉਹਦੇ ਪਾਪ ਨਿਵਿਰਤ ਹੋਣਗੇ ਔਰ ਉਹਨੂੰ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੋਵੇਗੀ। ਇਹ ਵਰਦਾਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਪਵਿੱਤਰ ਸਥਾਨ ਨੂੰ ਬਖਸ਼ਿਆ ਹੈ। ਆਓ ਦਸਮੇਸ਼ ਪਾਤਸ਼ਾਹ ਦਾ ਹੋਰ ਪਵਿੱਤਰ ਪਾਵਨ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਦਾ ਕਰੇ ਸਿੱਖ ਖਰੇ ਗੁਰ ਇਕ ਸਿੰਘ ਤਵ ਆਏ।
ਜਦੋਂ ਸਤਿਗੁਰੂ ਗੁਰੂ ਕਲਗੀਧਰ ਜੀ ਨੇ 40 ਸਿੰਘਾਂ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ ਤੇ ਮਹਾਰਾਜ ਜੀ ਉੱਥੇ ਖੜੇ ਸਨ ਜਿੱਥੇ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਹੋ ਰਿਹਾ ਸੀ ਤੇ ਉੱਥੇ ਮਹਾਰਾਜ ਜੀ ਖਲੋਤੇ ਅੰਗੀਠੇ ਵੱਲ ਵੇਖ ਰਹੇ ਨੇ ਤੇ ਇੰਨੇ ਨੂੰ ਇਕ ਸਿੱਖ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਚੱਲ ਕੇ ਆਇਆ।
ਹੱਥ ਜੋੜ ਬੋਲਤ ਵਯੋ ਨਾਲ ਪਰੀਕ ਥਾਏ।
ਜੋੜ ਕੇ ਇਸ ਸਿੰਘ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਆਖਿਆ ਕਲਗੀਧਰ ਪਾਤਸ਼ਾਹ ਜੰਗ ਦੇ ਮੈਦਾਨ ਵਿਚ ਇਕ ਇਸਤਰੀ ਵੀ ਪਈ ਹੋਈ ਹੈ, ਇਕ ਇਸਤਰੀ ਹੈ ਜ਼ਖਮੀ ਹਾਲਤ ਵਿਚ, ਉਹ ਵੀ ਜੰਗ ਦੇ ਮੈਦਾਨ ਦੇ ਵਿਚ ਡਿੱਗੀ ਪਈ ਹੈ।
ਲਿਖੀਅਤ ਲੱਗੀ ਸੰਗ ਤੁਰਕਾਨੇ।
ਮਹਾਰਾਜ ਜੀ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਜਿਹੜੀ ਇਸਤਰੀ ਜੰਗ ਦੇ ਮੈਦਾਨ ਵਿਚ ਡਿੱਗੀ ਹੋਈ ਹੈ ਉਹ ਵੀ ਤੁਰਕਾਂ ਦੇ ਨਾਲ ਲੜੀ ਹੋਈ ਹੈ, ਉਹਨੇ ਵੀ ਤੁਰਕਾਂ ਦੇ ਨਾਲ ਜੰਗ ਕੀਤਾ, ਯੁੱਧ ਕੀਤਾ ਹੈ।
ਕੀਤਕ ਘਾਉ ਲੱਗੇ ਤਿੰਨ ਜਿੱਤਾਂ ਜਾਣੇ।
ਉਹਦੇ ਸਰੀਰ ਦੇ ਉੱਤੇ ਕਈ ਜ਼ਖਮ ਲੱਗੇ ਜਾਣੇ ਜਾ ਰਹੇ ਨੇ, ਉਹਦੇ ਸਰੀਰ ਤੇ ਕਈ ਘਾਵ ਲੱਗੇ ਹੋਏ ਜਾਣੇ ਜਾ ਰਹੇ ਨੇ।
ਰਹੀ ਜੀਵਤੀ ਬੇਬਲ ਨਾਏ।
ਉਹ ਹਾਲੇ ਜੀਵਦੀ ਹੈ, ਸਰੀਰ ਜ਼ਰੂਰ ਜ਼ਖਮੀ ਹੈ ਪਰ ਹਾਲੇ ਉਹ ਜੀਵਤ ਹੈ, ਉਹਦੇ ਸਰੀਰ ਚੋਂ ਪ੍ਰਾਣ ਨਹੀਂ ਨਿਕਲੇ, ਹਾਲੇ ਬੇਬਲ ਵੀ ਨਹੀਂ ਹੈ, ਯਾਨੀ ਕਿ ਜ਼ਖਮ ਤਾਂ ਹਨ ਪਰ ਉਹਨਾਂ ਜ਼ਖਮਾਂ ਦਾ ਓਨਾ ਦਰਦ ਓਨੀ ਪੀੜਾ ਉਹਨੂੰ ਨਹੀਂ ਵਿਆਪ ਰਹੀ।
ਸਭ ਆਪ ਦੇਖੀ ਐਸਾਏ।
ਕਲਗੀਧਰ ਜੀ ਚਲੋ ਚੱਲ ਕੇ ਆਪ ਵੇਖੋ ਕਿ ਉਹ ਇਸਤਰੀ ਕੌਣ ਹੈ।
ਸੁਣ ਗੁਰ ਮੰਗ ਮੰਗ ਮੁਸਕਾਏ ਗਮਨੇ ਤੈ ਸਿੱਖ ਕਰ ਅਗਵਾਏ।
ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਮੁਸਕਰਾ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਸਹਿਜੇ ਸਹਿਜੇ ਉਸੇ ਪਾਸੇ ਨੂੰ ਵੱਧ ਕੇ ਚੱਲੇ ਨੇ ਜਿੱਥੇ ਉਹ ਇਸਤਰੀ ਜੰਗ ਦੇ ਮੈਦਾਨ ਦੇ ਵਿਚ ਜ਼ਖਮੀ ਹਾਲਤ ਵਿਚ ਹੈ।
ਚਾਰਨ ਬੀਜ ਪਰੀ ਪਟ ਫੱਟੇ।
ਨੇ ਨੇੜੇ ਉਹਦਾ ਝਾੜਾਂ ਦੇ ਵਿਚ ਡਿੱਗੀ ਪਈ ਹੈ, ਲੜਦਿਆਂ ਲੜਦਿਆਂ ਸਰੀਰ ਤੇ ਜ਼ਖਮ ਹੋਣ ਕਰਕੇ ਸਰੀਰ ਦੇ ਜਿਹੜੇ ਕੱਪੜੇ ਨੇ ਵਸਤਰ ਨੇ ਉਹ ਵੀ ਇਸ ਇਸਤਰੀ ਦੇ ਮਾਈ ਦੇ ਫਟੇ ਹੋਏ ਹਨ।
ਕੀਤਕ ਸ਼ਸਤਰ ਲੱਗੇ ਪਲ ਕਟੇ।
ਸਰੀਰ ਦੇ ਉੱਤੇ ਕਈ ਸ਼ਸਤਰ ਲੱਗੇ ਨੇ ਜਿਨ੍ਹਾਂ ਸ਼ਸਤਰਾਂ ਦੇ ਲੱਗਣ ਕਰਕੇ ਸਰੀਰ ਦਾ ਮਾਸ ਕਈ ਥਾਵਾਂ ਤੋਂ ਕੱਟਿਆ ਹੋਇਆ, ਕਈ ਥਾਵਾਂ ਤੇ ਸਰੀਰ ਤੇ ਫੱਟ ਲੱਗੇ ਹੋਏ ਨੇ।
ਜਾਏ ਕਰੇ ਸਤਿਗੁਰ ਨਿਆਰੇ।
ਪਰ ਪਾਤਸ਼ਾਹ ਜੀ ਜਾ ਕੇ ਖਲੋ ਗਏ ਔਰ ਇਸ ਮਾਈ ਵੱਲ ਇਸ ਇਸਤਰੀ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਤੇ ਤੱਕਿਆ ਹੈ।
ਸ਼੍ਰੀ ਮੁਕਤੇ ਮੁਸਕਾਏ ਉਚਾਰੇ।
ਮਾਈ ਵੱਲ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਮੁਸਕਰਾ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ।
ਪੁੱਤਾ ਕਾਰਨ ਆਈ ਹੈ ਪੇਰੇ।
ਮਹਾਰਾਜ ਜੀ ਕਹਿੰਦੇ ਹੇ ਮਾਈ ਭਾਗੋ ਪੁੱਤਰ ਦੀ ਇੱਛਾ ਲੈ ਕੇ ਤੂੰ ਘਰੋਂ ਚੱਲ ਕੇ ਆਈ ਸੀ ਸਿੰਘਾਂ ਦੇ ਨਾਲ
ਸੁੱਥਣ ਲਾਏ ਲਈ ਬੇਪੇਰੇ
ਪਰ ਤੂੰ ਆਪਣੇ ਸਰੀਰ ਦਾ ਜਿਹੜਾ ਇਸਤਰੀਆਂ ਵਾਲਾ ਭੇਖ ਹੈ ਇਹ ਉਤਾਰ ਕੇ ਮਰਦਾਊ ਭੇਖ ਧਾਰਨ ਕਰ ਲਿਆ ਹੈ ਤੂੰ ਆਈ ਤਾਂ ਪੁੱਤਰ ਲੈਣ ਸੀ ਜਦੋਂ ਘਰੋਂ ਆਈ ਸੀ ਕਿ ਮੈਂ ਨਾਲੇ ਗੁਰੂ ਕਲਗੀਧਰ ਪਾਤਸ਼ਾਹ ਕੋਲੋਂ ਪੁੱਤਰ ਦੀ ਮੰਗ ਕਰਾਂਗੀ ਪਰ ਇੱਥੇ ਆ ਕੇ ਤੂੰ ਜੰਗ ਦੇ ਮੈਦਾਨ ਦੇ ਵਿੱਚ ਇਸਤਰੀਆਂ ਵਾਲਾ ਭੇਖ ਲਾ ਕੇ ਮਰਦਾਊ ਭੇਖ ਜਿਹੜਾ ਉਹ ਧਾਰਨ ਕਰਕੇ ਖੂਬ ਮਰਦਾਂ ਵਾਂਗੂ ਜੰਗ ਦੇ ਮੈਦਾਨ ਵਿੱਚ ਲੜੀ ਹੈ
ਇਮ ਕਹਿ ਕਰਨਾ ਦੇਟ ਨਿਆਰੇ
ਕਹਿ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਕਰੁਣਾ ਭਰੀ ਦ੍ਰਿਸ਼ਟੀ ਨਾਲ ਮਾਈ ਭਾਗੋ ਵੱਲ ਵੇਖਿਆ ਹੈ
ਤਨ ਕਾਵਨ ਕੀ ਪੀਰ ਬਿਦਾਰੇ
ਵੇਖਦਿਆਂ ਮਹਾਰਾਜ ਜੀ ਦੇ ਵੇਖਦਿਆਂ ਦੇਰੀ ਸੀ ਮਹਾਰਾਜ ਜੀ ਨੇ ਜਦੋਂ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਵੇਖਣ ਦੀ ਦੇਰੀ ਸੀ ਕਹਿੰਦੇ ਸਰੀਰ ਤੇ ਜਿਤਨੇ ਜ਼ਖਮਾਂ ਦਾ ਦਰਦ ਸੀ ਉਹ ਮਾਈ ਭਾਗੋ ਦਾ ਦਰਦ ਉਸੇ ਵਕਤ ਦੂਰ ਹੋ ਗਿਆ ਸਰੀਰ ਦੇ ਜ਼ਖਮਾਂ ਦੀ ਪੀੜਾ ਉਹ ਦਰਦ ਉਸੇ ਵਕਤ ਹੀ ਮਾਈ ਭਾਗੋ ਦੀ ਨਿਵਿਰਤ ਹੋ ਗਈ
ਉੱਠ ਤੂੰ ਚਲੀਏ ਸੰਗ ਹਮਾਰੇ ਚਾਹੇ ਮਨੁਰ ਪੁਰਵੈ ਸਾਰੇ
ਮਹਾਰਾਜ ਜੀ ਕਹਿੰਦੇ ਉੱਠ ਭਾਗੋ ਤੂੰ ਸਾਡੇ ਨਾਲ ਚੱਲ ਜਿੱਧਰ ਅਸੀਂ ਜਾਵਾਂਗੇ ਉਧਰ ਸਾਡੇ ਨਾਲ ਚੱਲ ਔਰ ਆਪਣੇ ਮਨ ਦਾ ਜੋ ਤੇਰਾ ਮਨੋਰਥ ਹੈ ਉਸ ਮਨੋਰਥ ਨੂੰ ਤੇਰੇ ਇੱਛਾ ਨੂੰ ਅਸੀਂ ਪੂਰਨ ਕਰਾਂਗੇ
ਸੁਣ ਕਰ ਉੱਠੀ ਬੰਦਨਾ ਥਾਨੇ
ਜਦੋਂ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਮਾਈ ਭਾਗੋ ਦੇ ਦਰਦ ਉਸੇ ਵੇਲੇ ਠੀਕ ਹੋ ਗਈ ਇਕਦਮ ਉੱਠ ਕੇ ਖਲੋ ਗਈ ਸਰੀਰ ਦੇ ਜ਼ਖਮਾਂ ਦੀ ਕੋਈ ਪਰਵਾਹ ਨਾ ਰਹੀ ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਇਹਨੇ ਬਾਦ ਬੜੇ ਸਤਿਕਾਰ ਨਾਲ ਵੰਦਨਾ ਕੀਤੀ ਹੈ
ਆਨੰਦ ਗਿਰਾ ਬਕਾਨੇ
ਬੜੇ ਆਨੰਦ ਸਹਿਤ ਭਾਰੀ ਆਨੰਦ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਬੋਲੀ
ਜਬ ਮਾਜੇ ਤੇ ਸਿੱਖ ਗਨ ਚੱਲੇ ਰਾਬਰ ਕੇ ਦਰਸ਼ਨ ਹਿੱਤ ਮਿਲੇ
ਲੱਗੀ ਸਤਿਗੁਰੂ ਜੀ ਜਦੋਂ ਇਹ ਮਾਝੇ ਤੋਂ ਸਿੱਖ ਚੱਲ ਕੇ ਆਏ ਸਨ ਮੈਂ ਵੀ ਝਬਾਲ ਤੋਂ ਚੱਲ ਕੇ ਇਨ੍ਹਾਂ ਦੇ ਨਾਲ ਰਲ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਸੀ
ਤਬ ਮੈਂ ਸੁੱਤ ਕੀ ਧਰ ਆਸਾ
ਜਦੋਂ ਮੈਂ ਆਈ ਸੀ ਉਸ ਵਕਤ ਤਾਂ ਮੇਰੇ ਮਨ ਦੇ ਵਿੱਚ ਪੁੱਤਰ ਦੀ ਆਸਾ ਸੀ ਉਸ ਵਕਤ ਮੈਂ ਆਪਣੇ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਆਸਾ ਰੱਖ ਕੇ ਆਈ ਸੀ
ਪਹੁੰਚੀ ਆਏ ਤੁਮਾਰੇ ਪਾਸਾ
ਪੁੱਤਰ ਦੀ ਆਸ ਰੱਖ ਕੇ ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਈ
ਲੜਨ ਕੋ ਕਾਰਨ
ਇੱਥੇ ਜਦੋਂ ਮੈਂ ਲੜਾਈ ਹੁੰਦੀ ਵੇਖੀ ਇੱਥੇ ਜਦੋਂ ਜੰਗ ਹੁੰਦਾ ਵੇਖਿਆ ਤੇ ਮੇਰੇ ਅੰਦਰ ਵੀ ਵੀਰ ਰਸ ਜਾਗ ਪਿਆ ਕਿਉਂ ਨਾ ਮੈਂ ਵੀ ਆਪਣਾ ਆਪਾ ਸਤਿਗੁਰਾਂ ਤੋਂ ਕੁਰਬਾਨ ਕਰ ਦਿਆਂ ਇਹ ਇੱਛਾ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਜਦੋਂ ਮੈਂ ਲੜਾਈ ਹੁੰਦੀ ਵੇਖੀ
ਮੇਰਾ
ਹਿਰਦਾ ਉਮਕਿਆ ਮੇਰੇ ਹਿਰਦੇ ਵਿੱਚ ਉਮਕ ਤੇ ਉਤਸ਼ਾਹ ਜਾਗਿਆ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਆਪਣਾ ਆਪਾ ਵਾਰ ਦਿਆਂ ਜਿਵੇਂ ਸਿੰਘ ਟੁੱਟੀ ਗੰਢ ਰਹੇ ਨੇ ਮਾਝੇ ਦੀ ਮੈਂ ਵੀ ਟੁੱਟੀ ਗੰਢਣ ਵਾਸਤੇ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋ ਜਾਵਾਂ ਐਸੀ ਬਿਰਤੀ ਧਾਰਨ ਕਰਕੇ ਮੇਰੇ ਅੰਦਰ ਵੀ ਉਮਕ ਜਾਗੀ ਲੜਨ ਵਾਸਤੇ
ਮਿਲ ਸਿੰਘਨ ਕੇ ਸੰਗ ਇਥਾਏ ਤੁਰਕਨ ਸਾਥ ਮਚਾਏ ਲੜਾਈ
ਇਹਨਾਂ ਸਿੰਘਾਂ ਦੇ ਨਾਲ ਰਲ ਕੇ ਮਹਾਰਾਜ ਜੀ ਮੈਂ ਜੰਗ ਦੇ ਮੈਦਾਨ ਵਿੱਚ ਤੁਰਕਾਂ ਨਾਲ ਲੜਾਈ ਕੀਤੀ ਹੈ ਜਿੱਥੇ ਸਿੰਘ ਲੜੇ ਨੇ ਉਹਨਾਂ ਸਿੰਘਾਂ ਦੇ ਨਾਲ ਹੋ ਕੇ ਤੁਰਕਾਂ ਦੇ ਨਾਲ ਮੈਂ ਵੀ ਯੁੱਧ ਕੀਤਾ ਜੰਗ ਕੀਤਾ ਹੈ
ਉੱਚੀ ਸਾਂਗ ਗਰਵੀ ਕਰ ਮੇਰੇ
ਮਹਾਰਾਜ ਮੇਰੇ ਹੱਥ ਦੇ ਵਿੱਚ ਇੱਕ ਗਰਵੀ ਗਰਵੀ ਕਹਿੰਦੇ ਨੇ ਭਾਰੀ ਨੂੰ ਭਾਰੀ ਸਾਂਗ ਬਰਛਾ ਹੈ ਮੇਰੇ ਹੱਥ ਵਿੱਚ ਇੱਕ ਬਰਛਾ ਸੀ ਅੱਜ ਵੀ ਖਾਲਸਾ ਜੀ ਉਹ ਬਰਛਾ ਮਾਈ ਭਾਗੋ ਦਾ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸੁਭਾਏ ਮਾਨ ਹੈ ਯਾਦਗਾਰ ਵਜੋਂ ਉੱਥੇ ਮਾਤਾ ਭਾਗੋ ਜੀ ਦਾ ਅੱਜ ਵੀ ਅੰਗੀਠਾ ਵੀ ਉੱਥੇ ਬਣਿਆ ਹੋਇਆ ਹੈ ਜਿੱਥੇ ਮਾਤਾ ਜੀ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ ਗਿਆ ਮਾਤਾ ਭਾਗੋ ਦਾ ਬੂੰਗਾ ਵੀ ਉੱਥੇ ਬਣਿਆ ਹੋਇਆ ਹੈ ਤੋ ਮਾਈ ਭਾਗੋ ਕਹਿੰਦੀ ਮੇਰੇ ਕੋਲ ਇੱਕ ਬਰਛਾ ਸੀ ਬੜਾ ਗਰਵਾ ਭਾਰਾ ਬਰਛਾ ਸੀ
ਦੁਸ਼ਮਣ ਆਣ ਟੁਕਿਓ ਜਬ ਨੇੜੇ
ਜਦੋਂ ਦੁਸ਼ਮਣ ਚੱਲ ਕੇ ਮੇਰੇ ਨੇੜੇ ਢੁਕਿਆ ਜਦੋਂ ਦੁਸ਼ਮਣ ਚੱਲ ਕੇ ਮੇਰੇ ਨੇੜੇ ਆਇਆ
ਬਲ ਤੇ ਅਤਿ ਪ੍ਰੋਵਨ ਕੀਨਾ।
ਮੈਂ ਉਹ ਬਰਛਾ ਮਹਾਰਾਜ ਜੀ ਬੜੇ ਬਲ ਦੇ ਨਾਲ ਦੁਸ਼ਮਣ ਦੀ ਛਾਤੀ ਵਿਚ ਮਾਰ ਕੇ ਉਹਦੀ ਛਾਤੀ ਨੂੰ ਪਰੋ ਕੇ ਸੁੱਟ ਦਿੱਤਾ, ਉਹਦੀ ਛਾਤੀ ਨੂੰ ਪਰੋ ਕੇ ਰੱਖ ਦਿੱਤਾ।
ਇੰਜ ਤੁਰੰਗ ਤੇ ਡਰ ਸੁਦੀਨਾ।
ਬਰਛਾ ਖਿੱਚਿਆ ਤੇ ਘੋੜੇ ਤੋਂ ਉਛਲ ਕੇ ਉਹ ਜਿਹੜਾ ਸੂਰਮਾ ਸੀ ਤੁਰਕਾਂ ਦਾ, ਉਹ ਘੋੜੇ ਤੋਂ ਉਛਲ ਕੇ ਜ਼ਮੀਨ ਤੇ ਡਿੱਗ ਪਿਆ।
ਆਪਣੇ ਆਨ ਕੈ ਖੈਂਚ ਕਿਰਪਾਨ ਇੱਕ ਦੂਈ ਵਾਰ ਕਰੇ ਬਲਟਾ।
ਮਹਾਰਾਜ ਜੀ ਹੋਰ ਕਈ ਤੁਰਕ ਕਿਰਪਾਨਾਂ ਖਿੱਚ ਕੇ ਮੇਰੇ ਵੱਲ ਵੱਧ ਕੇ ਆ ਗਏ ਮੈਨੂੰ ਮਾਰਨ ਵਾਸਤੇ। ਉਨ੍ਹਾਂ ਵਿਚੋਂ ਇਕ ਦੋ ਤੁਰਕਾਂ ਦਾ ਮੁਕਾਬਲਾ ਕਰਕੇ ਮੈਂ ਉਨ੍ਹਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿਚ ਮਾਰਿਆ।
ਰਾਵਰ ਦੇ ਕਰ ਹੱਥ ਬਚਾਏ।
ਉਨ੍ਹਾਂ ਨੇ ਮੇਰੇ ਤੇ ਵਾਰ ਕੀਤੇ, ਕਿਰਪਾਨਾਂ ਦੇ ਤੇਗਾਂ ਦੇ ਵਾਰ ਮੇਰੇ ਤੇ ਕੀਤੇ, ਪਰ ਮਹਾਰਾਜ ਮੇਰੇ ਪ੍ਰਾਣ ਨਹੀਂ ਨਿਕਲੇ, ਤੁਸੀਂ ਆਪ ਕਿਰਪਾ ਕਰਕੇ ਹੱਥ ਦੇ ਕੇ ਮੇਰੀ ਰੱਖਿਆ ਕੀਤੀ। ਹਾਲਾਂਕਿ ਤੁਰਕਾਂ ਨੇ ਮੈਨੂੰ ਮਾਰ ਕੇ ਸੁੱਟ ਦਿੱਤਾ ਸੀ, ਆਪਣੇ ਵੱਲੋਂ ਵੀ ਇਹ ਮਰ ਚੁੱਕੀ ਹੈ, ਪਰ ਮਹਾਰਾਜ ਤੁਸੀਂ ਦਇਆ ਕੀਤੀ, ਕਿਰਪਾ ਕੀਤੀ ਹੈ, ਕਿਰਪਾ ਕਰਕੇ ਦਇਆ ਕਰਕੇ ਤੁਸੀਂ ਹੱਥ ਦੇ ਕੇ ਮੈਨੂੰ ਬਚਾਇਆ ਹੈ।
ਅਬ ਬਾਛਾ ਮੁਜਰੀ ਨਕਾਏ।
ਮਹਾਰਾਜ ਜੀ ਮੇਰੇ ਮਨ ਵਿਚ ਕਿਸੇ ਵੀ ਪ੍ਰਕਾਰ ਦੀ ਕੋਈ ਬਾਛਾ, ਕਿਸੇ ਵੀ ਪ੍ਰਕਾਰ ਦੀ ਕੋਈ ਇੱਛਾ ਨਹੀਂ ਰਹੀ।
ਸਤਿਗੁਰ ਸੰਗ ਰੋ ਨਿਤ ਅਬੈ।
ਮੇਰੀ ਇੱਛਾ ਹੈ ਕਿ ਮੈਂ ਸਿਰਫ ਤੁਹਾਡੀ ਸੰਗਤ ਕਰਾਂ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂ, ਤੁਹਾਡੇ ਚਰਨਾਂ ਵਿਚ ਰਹਾਂ, ਮਹਾਰਾਜ ਤੁਹਾਡੀ ਸੰਗਤ ਦਾ ਆਨੰਦ ਮਾਣਾ, ਬਸ ਇਹੀ ਮੇਰੇ ਮਨ ਦੀ ਇੱਛਾ ਹੈ।
ਜਗਤ ਕਾਨ ਕੀ ਲਜ ਤਜ ਸਬੈ।
ਹੁਣ ਮੈਨੂੰ ਜਗਤ ਦੀ ਕੋਈ ਕਾਨ ਕਨੋੜ ਨਹੀਂ, ਦੁਨੀਆਂ ਕੀ ਆਖੇਗੀ, ਕੀ ਕਹਿ ਰਹੀ ਹੈ, ਮੈਨੂੰ ਕਿਸੇ ਦੀ ਕੋਈ ਕਾਨ ਕਨੋੜ ਨਹੀਂ। ਗਰੀਬ ਨਵਾਜ, ਅੱਜ ਤੋਂ ਬਾਅਦ ਹੁਣ ਮੈਂ ਆਪ ਜੀ ਦੀ ਸੰਗਤ ਵਿਚ ਰਹਿਣਾ, ਸਿੰਘਾਂ ਦੀ ਸੰਗਤ ਵਿਚ ਰਹਿ ਕੇ ਰਹਿਣਾ, ਕਿਉਂਕਿ ਹੁਣ ਮੈਂ ਸਿੰਘਾਂ ਵਾਂਗੂ ਲੜੀ ਆ ਤੇ ਸਾਰੀ ਜ਼ਿੰਦਗੀ ਹੁਣ ਸਿੰਘਾਂ ਵਾਂਗੂ ਹੀ ਕੱਟਾਂਗੀ। ਹੁਣ ਮੈਂ ਇਸਤਰੀ ਬਣ ਕੇ ਜਨਮ ਨਹੀਂ ਬਤੀਤ ਕਰਨਾ, ਹੁਣ ਮੈਂ ਸਿੰਘਾਂ ਵਾਂਗੂ ਹੀ ਮਰਦਾਊ ਭੇਖ ਦੇ ਵਿਚ ਹੀ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ। ਹੁਣ ਜਗਤ ਦੇ ਲੋਕਾਂ ਦੀ ਮੈਨੂੰ ਕੋਈ ਕਾਨ ਕਨੋੜ ਨਹੀਂ।
ਬਿਗਸੇ ਸਤਗੁਰ ਬਾਕੇ ਉਚਾਰਾ ਭਲੋ ਮਨੋਰਥ ਤੈ ਔਰ ਧਾਰਾ।
ਮਹਾਰਾਜ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਕਹਿੰਦੇ ਵਿਕਸਦਿਆਂ ਹੋਇਆ, ਕਹਿੰਦੇ ਭਾਗੋ ਤੈਂ ਆਪਣੇ ਮਨ ਦੇ ਵਿਚ ਭਲਾ ਮਨੋਰਥ ਧਾਰਨ ਕੀਤਾ ਹੈ, ਤੁਸਾਂ ਨੇ ਆਪਣੇ ਹਿਰਦੇ ਵਿਚ ਚੰਗਾ ਸ੍ਰੇਸ਼ਟ ਸ਼ੁਭ ਮਨੋਰਥ ਧਾਰਨ ਕੀਤਾ ਹੈ।
ਜਨਮ ਮਰਨ ਤੇ ਅਬ ਛੁੱਟ ਜਾਏ।
ਹੁਣ ਤੂੰ ਜਨਮ ਤੇ ਮਰਨ ਤੋਂ ਛੁੱਟ ਜਾਏਗੀ, ਹੁਣ ਤੂੰ ਜਨਮ ਮਰਨ ਤੋਂ ਰਹਿਤ ਹੋ ਜਾਏਗੀ।
ਲੋਕ ਲਾਜ ਕੋ ਤਿਆਗਨ ਕੈ।
ਲੋਕ ਲਾਜ ਨੂੰ ਆਪਣੇ ਹਿਰਦੇ ਚੋਂ ਤਿਆਗ ਦੇ ਔਰ ਤੇਰਾ ਜਨਮ ਮਰਨ ਕੱਟਿਆ ਜਾਵੇਗਾ।
ਇਸ ਪ੍ਰਕਾਰ ਕਰਕੇ ਕ੍ਰਿਤ ਸਾਰੇ
ਪ੍ਰਕਾਰ ਮਾਈ ਭਾਗੋ ਨੂੰ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਔਰ ਇਹ ਸਾਰੀ ਕਿਰਤ ਕਰਕੇ ਮਹਾਰਾਜ ਗਰੀਬ ਨਵਾਜ ਜੀ
ਮਾਂ ਸਿੰਘ ਕੀ ਬਾਤ ਚਿਤਾਰੇ।
ਭਾਈ ਮਾਂ ਸਿੰਘ ਦੇ ਕੀਤੇ ਬਚਨਾਂ ਨੂੰ ਮਹਾਰਾਜ ਜੀ ਨੇ ਆਪਣੇ ਚੇਤੇ ਵਿਚ ਯਾਦ ਕੀਤਾ ਹੈ।
ਕਿਨੋ ਮਾਂ ਸਿੰਘ ਉਪਕਾਰਾ।
ਦਸਵੇਂ ਪਾਤਸ਼ਾਹ ਸੋਚਦੇ ਨੇ ਵੀ ਭਾਈ ਮਾਂ ਸਿੰਘ ਨੇ ਬੜਾ ਮਹਾਨ ਪਰ ਉਪਕਾਰ ਕੀਤਾ ਮਾਝੇ ਦੇ ਸਿੱਖਾਂ ਉੱਤੇ।
ਅਪਰ ਨਲੀ ਨਸਰੇ ਉਚਾਰਾ।
ਅਸੀਂ ਭਾਈ ਮਾਂ ਸਿੰਘ ਨੂੰ ਕਹਿੰਦੇ ਰਹੇ ਵੀ ਕੁਝ ਹੋਰ ਮੰਗ ਲੈ, ਪਰ ਉਹਨੇ ਸਾਡੇ ਕੋਲੋਂ ਕੁਝ ਹੋਰ ਨਹੀਂ ਮੰਗਿਆ, ਉਹਨੇ ਕੇਵਲ ਮਾਝੇ ਦੇ ਸਿੱਖਾਂ ਉੱਤੇ ਮਹਾਨ ਪਰਉਪਕਾਰ ਕਰਕੇ ਉਹਨਾਂ ਸਾਰੇ ਮਾਝੇ ਦੇ ਸਿੱਖਾਂ ਦੀ ਟੁੱਟੀ ਗੰਢੀ ਹੈ।
ਮੇਲ ਲਈ ਟੁੱਟੀ ਸਭ ਸੰਗਤ।
ਸਾਰੀ ਟੁੱਟੀ ਹੋਈ ਸੰਗਤ ਅਸੀਂ ਆਪਣੇ ਨਾਲ ਮੇਲ ਲਈ ਹੈ।
ਭਏ ਪ੍ਰਵੇਸ਼ ਗੁਰੂ ਕੀ ਸੰਗਤ।
ਸਾਰੀ ਟੁੱਟੀ ਹੋਈ ਜਿਹੜੀ ਸੰਗਤ ਸੀ ਗੁਰੂ ਕੀ ਸੰਗਤ ਵਿਚ ਪ੍ਰਵੇਸ਼ ਕਰ ਗਈ ਹੈ, ਉਹਨਾਂ ਸਾਰੀਆਂ ਟੁੱਟੀਆਂ ਹੋਈਆਂ ਸੰਗਤਾਂ ਦਾ ਗੁਰੂ ਸੰਗਤਾਂ ਨਾਲ ਮੇਲ ਹੋ ਗਿਆ ਹੈ।
ਸੰਗੀ ਸਭਨ ਸੁਨਾਏ ਬਖਾਨਾ।
ਮਹਾਰਾਜ ਜੀ ਸੋਚਿਆ ਫਿਰ ਆਪਣੇ ਨਾਲ ਦੇ ਸਾਰੇ ਸੰਗੀਆਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਣਾ ਕੇ ਬੋਲੇ।
ਭਲੋ ਕਾਜ ਕੀਨ ਤੇ ਪਿਠਾਨਾ।
ਮਹਾਰਾਜ ਜੀ ਕਹਿੰਦੇ ਭਾਈ ਭਲਾ ਕੰਮ ਕੀਤਾ, ਭਲਾ ਕਾਰਜ ਕੀਤਾ ਤੁਸੀਂ ਹਿੱਤ ਕਰਕੇ।
ਗੁਰ ਸਿੱਖੀ ਕੀ ਬਦ ਬੁਨਿਆਦ।
ਗੁਰੂ ਕੀ ਸਿੱਖੀ ਦੀ ਬੁਨਿਆਦ ਬੜੀ ਡੂੰਘੀ ਹੈ, ਗੁਰੂ ਕੀ ਸਿੱਖੀ ਦੀ ਬੁਨਿਆਦ ਨੀ ਬਹੁਤ ਡੂੰਘੀ ਤੇ ਬੜੀ ਮਜ਼ਬੂਤ ਹੈ।
ਗੁਰ ਸਿੱਖੀ ਕੀ ਬਦ ਬੁਨਿਆਦ ਬਿਗੜੀ ਗਈ ਉਸੀ ਤੋਂ ਬਾਅਦ।
ਜੋ ਵਿਗੜ ਚੱਲੀ ਸੀ ਉਹ ਵਾਦ ਹੋ ਚੱਲੀ ਸੀ, ਮਾਝੇ ਦੇ ਸਿੱਖਾਂ ਨੇ ਆਪਣੀ ਉਹ ਗੁਰਸਿੱਖੀ ਦੀ ਜਿਹੜੀ ਬੁਨਿਆਦ ਸੀ ਉਹ ਆਪਣੇ ਹੱਥੀ ਹਿਲਾ ਕੇ ਰੱਖ ਲਈ ਸੀ।
ਮਿਲਣ ਕੋ ਵਕਤ ਨਾ ਕੋਈ,
ਮੁੜ ਕੇ ਫਿਰ ਦੁਬਾਰਾ ਉਹਨਾਂ ਦਾ ਸਾਡੇ ਨਾਲ ਮਿਲਣ ਦਾ ਵਕਤ ਨਹੀਂ ਸੀ ਹੋਣਾ।
ਪ੍ਰਾਣ ਦੇਣ ਲੋ ਅਬ ਕੇ ਤੋਏ,
ਉਹਨਾਂ ਨੇ ਪ੍ਰਾਣ ਦੇਣ ਤੱਕ ਦੀ ਕਿਰਤ ਕੀਤੀ ਆ ਉਸ ਬੁਨਿਆਦ ਨੂੰ ਰੱਖਣ ਵਾਸਤੇ।
ਹੁਣ ਐਸੋ ਹੋਮਨੇ ਉਪਕਾਰੇ,
ਇਹੋ ਜੇ ਮਹਾਨ ਪਰ ਉਪਕਾਰੀ ਹੋਣਾ ਭਾਈ ਮਹਾਂ ਸਿੰਘ ਵਾਂਗੂ।
ਤਜ ਨਿਜ ਹਿੱਤ ਇਹ ਬਾਤ ਸੁਧਾਰੇ,
ਆਪਣਾ ਹਿੱਤ ਛੱਡ ਕੇ ਆਪਣਾ ਭਲਾ ਛੱਡ ਕੇ ਆਪਣੇ ਇਲਾਕੇ ਦਾ ਭਲਾ ਮੰਗਿਆ, ਆਪਣੇ ਇਲਾਕੇ ਦਾ ਆਪਣੇ ਦੇਸ਼ ਦਾ ਭਲਾ ਮੰਗਿਆ।
ਗੁਰਸਿੱਖੀ ਰੱਖੀ ਤਿਸ ਦੇਸ਼,
ਉਸ ਦੇਸ਼ ਦੀ ਗੁਰਸਿੱਖੀ ਭਾਈ ਮਹਾਂ ਸਿੰਘ ਨੇ ਰੱਖ ਵਿਖਾਈ ਹੈ।
ਤੇ ਕਦੀਮੀ ਸਿੱਖ ਸ਼ੇਸ਼ੂ,
ਇਹੋ ਜੇ ਸਾਡੇ ਕਦੀਮੀ ਮੁੱਢ ਕਦੀਮੀ ਸ਼ੇਸ਼ੂ ਸਿੱਖ ਹਨ।
ਸ਼੍ਰੀ ਗੁਰੂ ਨਾਨਕ ਆਦਿਕ ਔਰ ਪਿਛਰੇ ਬਸੇ ਅਧਿਕ ਤਿਸ ਟੋਰ,
ਗੁਰੂ ਨਾਨਕ ਸਾਹਿਬ ਔਰ ਵੱਡੇ ਸਤਿਗੁਰੂ ਜੀ ਉਸ ਇਲਾਕੇ ਵਿਚ ਮਾਝੇ ਦੇ ਇਲਾਕੇ ਚ ਬਹੁਤ ਵਿਚਰੇ ਨੇ, ਵੱਡੇ ਸਤਿਗੁਰਾਂ ਨੇ ਉਸ ਮਾਝੇ ਦੇ ਇਲਾਕੇ ਚ ਬਹੁਤ ਜਿਆਦਾ ਚਰਨ ਪਾਏ ਹਨ।
ਸਹੇ ਨਹੀਂ ਕਸਵੱਟੀ ਅਬ ਕੇ,
ਪਰ ਹੁਣ ਦੀ ਕਸਵੱਟੀ ਉਨ੍ਹਾਂ ਕੋਲੋਂ ਸਹੀ ਨਹੀਂ ਸੀ ਗਈ। ਹੁਣ ਜਿਹੜੀ ਕਸਵੱਟੀ ਅਸੀਂ ਉਨ੍ਹਾਂ ਮਾਝੇ ਦੇ ਸਿੱਖਾਂ ਤੇ ਲਾਈ ਸੀ ਉਹ ਕਸਵੱਟੀ ਉਨ੍ਹਾਂ ਕੋਲੋਂ ਸਹੀ ਨਹੀਂ ਸੀ ਗਈ।
ਖਾਰਜ ਸਿੱਖੀ ਕੀਨਸ ਤਬਕੇ,
ਉਸੇ ਵਕਤ ਦੀ ਉਨ੍ਹਾਂ ਨੇ ਗੁਰਸਿੱਖੀ ਖਾਰਜ ਕਰ ਦਿੱਤੀ, ਅਸੀਂ ਉਨ੍ਹਾਂ ਨੂੰ ਗੁਰਸਿੱਖੀ ਤੋਂ ਖਾਰਜ ਕਰ ਦਿੱਤਾ।
ਮਹਾਂ ਸਿੰਘ ਬਨ ਮਹਾਂ ਸਿੰਘ ਅਬ ਭਰ ਲੈ ਦੇਸ਼ ਉਧਾਰ ਦਿਓ ਸਭ।
ਪਰ ਭਾਈ ਮਹਾਂ ਸਿੰਘ ਨੇ ਮਹਾਨ ਸਿੰਘ ਬਣ ਕੇ ਬਲਵਾਨ ਸਿੰਘ ਬਣ ਕੇ ਵਰ ਲੈ ਲਿਆ ਸਾਡੇ ਕੋਲੋਂ ਆਪਣੇ ਉਸ ਦੇਸ਼ ਵਾਸਤੇ, ਔਰ ਆਪਣੇ ਸਾਰੇ ਦੇਸ਼ ਦਾ ਉਧਾਰ ਭਾਈ ਮਹਾਂ ਸਿੰਘ ਨੇ ਕੀਤਾ ਹੈ।
ਸ਼੍ਰੀ ਪ੍ਰਭੂ ਬਾਲੋ ਚਾਰੇ,
ਇਹ ਗੱਲ ਸਤਿਗੁਰਾਂ ਨੇ ਕਈ ਵਾਰ ਆਖੀ, ਕਹਿੰਦੇ ਮਾਝੇ ਦੀ ਸਿੱਖੀ ਮਹਾਂ ਸਿੰਘ ਨੇ ਰੱਖ ਵਿਖਾਈ ਹੈ, ਮਾਝੇ ਦੀ ਸਿੱਖੀ ਮਹਾਂ ਸਿੰਘ ਨੇ ਰੱਖੀ ਹੈ, ਮਹਾਂ ਸਿੰਘ ਦਾ ਪਰ ਉਪਕਾਰ ਹੈ ਸਾਰੇ ਮਾਝੇ ਦੇ ਸਿੱਖਾਂ ਉੱਤੇ।
ਟੂਟੀ ਮੇਲਨ ਬਾਤ ਚਿਤਾਰੇ,
ਇਹ ਗੱਲ ਬਾਰ ਬਾਰ ਮਹਾਰਾਜ ਜੀ ਚਿਤਾਰਦੇ ਨੇ ਜੋ ਭਾਈ ਮਹਾਂ ਸਿੰਘ ਨਾਲ ਮਹਾਰਾਜ ਜੀ ਨੇ ਬਚਨ ਕੀਤੇ ਸਨ।
ਭੂਤ ਭਵਿੱਖ ਵਿਚਾਰ ਪ੍ਰਸੰਗ,
ਇਹਦਾ ਭੂਤ ਭਵਿੱਖ ਦਾ ਪ੍ਰਸੰਗ ਮਹਾਰਾਜ ਜੀ ਵਿਚਾਰਦੇ ਹਨ।
ਆਨੰਦ ਪ੍ਰਭੂ ਸਰਬੰਗ,
ਮਹਾਰਾਜ ਜੀ ਆਨੰਦ ਸਹਿਤ ਹੋਏ ਨੇ, ਖੁਸ਼ੀਆਂ ਤੇ ਖੇੜਿਆਂ ਸਹਿਤ ਹੋਏ ਹਨ।
ਚੋਪੇ ਖਾਨਾ ਗਯੋ ਕਪੂਰੇ ਪਾਸ,
ਉਧਰੋਂ ਖਾਨ ਜਿਹੜਾ ਕਪੂਰੇ ਨੇ ਸਤਿਗੁਰਾਂ ਅੱਗੇ ਮੂੰਹ ਰੱਖਾ ਲਾ ਕੇ ਭੇਜਿਆ ਸੀ ਨਾ ਰਸਤਾ ਦੱਸਣ ਵਾਸਤੇ, ਜਿਹਨੇ ਪਾਣੀ ਮਹਾਰਾਜ ਜੀ ਨੂੰ ਮੁੱਲ ਦਿੱਤਾ ਸੀ, ਉਹ ਖਾਨ ਹੁਣ ਵਾਪਸ ਚਲਾ ਗਿਆ ਕਪੂਰੇ ਦੇ ਕੋਲ।
ਗੁਰ ਕੀ ਗਤ ਮੈਂ ਕਰੀ ਪ੍ਰਕਾਸ਼,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗੱਤ ਹੈ ਉਹ ਨੀ ਜਾ ਕੇ ਦੱਸੀ।
ਦੂਸ਼ਣ ਹੀ ਲਸ਼ਕਰ ਮੈਂ ਰਹਿ,
ਚੁੱਪ ਕਰਕੇ ਲਸ਼ਕਰ ਦੇ ਵਿੱਚ ਹੀ ਰਿਹਾ।
ਫਿਰ ਤੈ ਗੁਰੂ ਆਪ ਹੀ ਲੈ,
ਜਾਣਦਾ ਕਿ ਜਦ ਗੁਰੂ ਜੀ ਪ੍ਰਗਟ ਹੋਣਗੇ ਆਪੇ ਸਾਰਾ ਕੁਝ ਪਤਾ ਲੱਗ ਜਾਏਗਾ।
ਛਲ ਜਲ ਹੀਨ ਜਾਨ ਗੁਣ ਖਾਨੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਇਸ ਜਗ੍ਹਾ ਤੇ ਪਾਣੀ ਦੀ ਕਮੀ ਹੈ, ਇੱਥੇ ਪਾਣੀ ਨਹੀਂ ਮਿਲਣਾ।
ਚਲ ਬੇਹੇਤ ਚੋ ਅਗਵਾਨੇ,
ਮਹਾਰਾਜ ਜੀ ਨੇ ਇੱਥੋਂ ਅੱਗੇ ਚਾਲਾ ਮਾਰਨ ਦੀ ਤਿਆਰੀ ਕੀਤੀ ਮੁਕਤਸਰ ਸਾਹਿਬ ਤੋਂ।
ਰਾਖੇ ਚਾਕਰ ਜੇ ਬਹਿਰਾ,
ਜਿਹੜੇ ਬੈਰਾੜ ਮਹਾਰਾਜ ਜੀ ਨੇ ਆਪਣੇ ਕੋਲ ਚਾਕਰ ਰੱਖੇ ਸਨ।
ਚਲੋ ਅਗਰ ਤੁਮ ਪਿੱਖੀ ਉਜਾਰ,
ਕਹਿਣ ਲੱਗੇ ਜੀ ਚਲੋ ਮਹਾਰਾਜ ਜੀ ਅੱਗੇ ਚੱਲੀਏ, ਕਿਉਂਕਿ ਇੱਥੇ ਹੁਣ ਆਪਾਂ ਬਹੁਤ ਵੱਡੀ ਭਾਰੀ ਉਜਾੜ ਵੇਖ ਲਈ ਹੈ।
ਨਿਰਮਲ ਜਲ ਕੋ ਛਲ ਜਿਤ ਪਾਵੋ, ਚਲੋ ਸ਼ਿਗਰ ਤੈ ਸਿਵਰ ਟਿਕਾਵੋ।
ਮਹਾਰਾਜ ਜੀ ਕਹਿੰਦੇ ਭਾਈ ਬਰਾੜੋ ਚਲੋ ਅੱਗੇ ਚੱਲ ਕੇ ਕਿਤੇ ਨਿਰਮਲ ਜਲ ਦੀ ਭਾਲ ਕਰੋ, ਜਿੱਥੇ ਕਿਤੇ ਤੁਹਾਨੂੰ ਨਿਰਮਲ ਜਲ ਮਿਲੇ ਉਥੇ ਚੱਲ ਕੇ ਆਪਣਾ ਡੇਰਾ ਟਿਕਾਓ, ਉਥੇ ਚੱਲ ਕੇ ਆਪਣਾ ਸਿਵਰ ਕਰੋ।
ਚੋਪਏ ਇਮਕੈ ਤੋਰਤ ਰੰਗਮ ਚੱਲੇ।
ਇਹਦਾ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਟੋਰਿਆ ਹੈ।
ਇੱਕ ਸਰਾਏ ਰੀ ਚੱਲ ਭਲੇ,
ਚਲਦਿਆਂ ਚਲਦਿਆਂ ਮਹਾਰਾਜ ਜੀ ਨੇ ਇੱਕ ਸਰਾਂ ਵੇਖੀ ਹੈ।
ਦਹੀ ਸਰੋਵਰ ਸੁੰਦਰ ਹੀਰਾ,
ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬੜਾ ਸੁੰਦਰ ਸਰੋਵਰ ਵੇਖਿਆ ਹੈ।
ਇਸਕੇ ਤੀਰ ਕਰਿਓ ਗੁਰ ਡੇਰਾ,
ਸਰੋਵਰ ਦੇ ਵਿੱਚ ਪਾਣੀ ਭਰਿਆ ਹੋਇਆ ਵੇਖਿਆ, ਤੋ ਮਹਾਰਾਜ ਜੀ ਨੇ ਸਰੋਵਰ ਦੇ ਕੰਢੇ ਉੱਤੇ ਹੀ ਡੇਰਾ ਕੀਤਾ ਹੈ।
ਕਹਿ ਉੱਤਰ ਤੁਰੰਗ ਲਗਾਏ,
ਕਿੱਥੇ ਉਤਰ ਕੇ ਸਾਰਿਆਂ ਨੇ ਆਪੋ ਆਪਣੇ ਘੋੜੇ ਬੰਨ ਦਿੱਤੇ ਹਨ।
ਕੱਠੇ ਕਰਵਾਏ,
ਘਾਹ ਪੱਠਾ ਦਾਣਾ ਪੱਠਾ ਜੋ ਸਿੱਖ ਘੋੜਿਆਂ ਵਾਸਤੇ ਚਾਹੀਦਾ ਹੈ ਉਹ ਇਕੱਠਾ ਕਰਵਾਇਆ ਹੈ।
ਵਿਚਿਤ ਭਏ ਸਿੰਘ ਜੈ ਕਾ,
ਇਸ ਤਰ੍ਹਾਂ ਸਿੰਘ ਇਧਰ ਉਧਰ ਫਿਰਨ ਲੱਗੇ ਨੇ, ਵਿਚਰਨ ਲੱਗੇ ਹਨ।
ਇੱਕ ਸਾਧਕੋ ਆਸ਼ਰਮ
ਉੱਥੇ ਸਰਾਂ ਦੇ ਨਾਲ ਹੀ ਜਿੱਥੇ ਮਹਾਰਾਜ ਜੀ ਨੇ ਸਰੋਵਰ ਤੇ ਡੇਰਾ ਕੀਤਾ ਸੀ, ਸਰੋਵਰ ਦੇ ਪਾਰਲੇ ਪਾਸੇ ਇੱਕ ਸਾਧ ਦਾ ਡੇਰਾ ਸੀ।
ਭੋਜਨ ਲੱਗਿਓ ਸੇਵਕਨ ਸੋਏ,
ਸਾਧ ਨੇ ਜਦੋਂ ਉੱਥੇ ਬੰਦੇ ਫਿਰਦੇ ਵੇਖੇ ਵੀ ਇਧਰ ਉਧਰ ਕਈ ਬੰਦੇ ਫਿਰ ਰਹੇ ਨੇ, ਉਹ ਆਪਣੇ ਚੇਲਿਆਂ ਨੂੰ ਪੁੱਛਣ ਲੱਗਾ।
ਪਰਲੇ ਤੀਰ ਸਾਲ ਕੇ ਹੋਏ,
ਕਹਿੰਦਾ ਵੀ ਆ ਸਰੋਵਰ ਦੇ ਪਾਰਲੇ ਪਾਸੇ ਪਾਰਲੇ ਕਿਨਾਰੇ ਦੇ ਉੱਤੇ
ਉਤਰੇ ਉਹ ਕੌਣ ਬੋਲ ਸੁਨੀਅੰਤੇ, ਇੱਥੇ ਆਏ ਕਹਾ ਗਮਨੰਤੇ।
ਵੀ ਆ ਕੌਣ ਉਤਰੇ ਨੇ ਪਾਰਲੇ ਪਾਸੇ ਸਰੋਵਰ ਦੇ ਕੰਢੇ ਤੇ, ਕੌਣ ਨੇ ਕਿੱਥੋਂ ਆਏ ਨੇ ਤੇ ਅੱਗੇ ਕਿੱਥੇ ਜਾ ਰਹੇ ਹਨ।
ਜਿਸ ਕੇ ਦਾਸਨ ਦਿਓ ਬਤਾਏ,
ਜਿਹੜੇ ਦਾਸ ਸਨ ਉਨ੍ਹਾਂ ਨੇ ਆਪਣੇ ਉਸ ਸਾਧ ਨੂੰ ਦੱਸ ਦਿੱਤਾ ਸਾਰੀ ਗੱਲ ਪੁੱਛ ਕੇ।
ਗੁਰੂ ਮਰੇਲਾ ਉਤਰੇ ਆਏ,
ਕਹਿਣ ਲੱਗੇ ਤੁਰਕਾਂ ਨੂੰ ਮਾਰਨ ਵਾਲਾ ਗੁਰੂ ਆਇਆ ਹੋਇਆ ਹੈ। ਗੁਰੂ ਮਰੇਲਾ ਤੋਂ ਭਾਵ ਹੈ ਜਿਹੜਾ ਤੁਰਕਾਂ ਨੂੰ ਮਾਰਨ ਵਾਲਾ ਗੁਰੂ ਹੈ, ਉਹ ਇੱਥੇ ਆ ਕੇ ਉਤਰਿਆ ਹੋਇਆ।
ਤੁਰਕਨ ਸੰਗ ਜੰਗ ਕਰ ਭਾਰੇ,
ਜਿਹੜੇ ਤੁਰਕਾਂ ਨਾਲ ਬੜੇ ਬੜੇ ਭਾਰੇ ਜੰਗ ਲੜੇ ਨੇ, ਬੜੀਆਂ ਬੜੀਆਂ ਵੱਡੀਆਂ ਜੰਗਾਂ ਤੁਰਕਾਂ ਦੇ ਨਾਲ ਲੜੀਆਂ ਹਨ।
ਕੀਤੀ ਮਾਰ ਹਜ਼ਾਰੋਂ ਗਾਰੇ,
ਔਰ ਪਤਾ ਨੀ ਕਿਤਨੀ ਕੁ ਵਾਰ ਜੰਗ ਲੜੇ ਨੇ, ਔਰ ਹਜ਼ਾਰਾਂ ਦੀ ਗਿਣਤੀ ਵਿਚ ਲੱਖਾਂ ਦੀ ਗਿਣਤੀ ਵਿਚ ਤੁਰਕਾਂ ਨੂੰ ਜੰਗ ਦੇ ਮੈਦਾਨ ਵਿਚ ਗੁਰੂ ਜੀ ਨੇ ਮਾਰ ਸੁੱਟਿਆ ਹੈ।
ਸੁਨਤ ਸਾਧ ਬੂਜਨ ਲੱਗ ਫੇਰੇ,
ਸੁਣ ਕੇ ਉਹ ਸਾਧ ਫਿਰ ਪੁੱਛਣ ਲੱਗਾ।
ਆਰ ਬੱਲਾ ਕੀਤੀ ਗੁਰ ਕੇਰੇ,
ਕਹਿੰਦਾ ਇਹ ਦੱਸੋ ਵੀ ਜਿਹੜਾ ਇਹ ਗੁਰੂ ਉਤਰਿਆ ਇੱਥੇ ਪਾਰਲੇ ਪਾਸੇ, ਜਿਹੜਾ ਤੁਰਕਾਂ ਨਾਲ ਤੁਸੀਂ ਕਹਿੰਦੇ ਹੋ ਜੰਗ ਲੜ ਕੇ ਆਇਆ, ਉਹ ਕਿੰਨੀ ਕੁ ਉਮਰ ਦਾ ਹੋਵੇਗਾ, ਉਹਦੀ ਕਿੰਨੀ ਕੁ ਉਮਰ ਹੋਵੇਗੀ,
ਸਿੱਖ ਸੇਵਕ ਹੈ ਸੰਗ,
ਉਹਨਾਂ ਨਾਲ ਕਿੰਨੇ ਕੁ ਸਿੱਖ ਸੇਵਕ ਦੇ ਨਾਲ ਹਨ।
ਉੱਥੇ ਉਹ ਆਨ ਕਰਤੀ ਜੰਗ,
ਸੁਣਿਆ ਵੀ ਹੁਣ ਜੰਗ ਕਰਕੇ ਹੀ ਉਤਰੇ ਨੇ, ਪਿੱਛੇ ਵੀ ਹੁਣ ਜੰਗ ਹੀ ਕਰਕੇ ਆਏ ਨੇ।
ਤਾਂ ਸਿੰਘ ਸੋ ਵਿਚਰਤ ਗਏ,
ਇੰਨੇ ਨੂੰ ਇਹ ਗੱਲਾਂ ਕਰ ਰਹੇ ਸੀ ਸਾਧ ਤੇ ਉਹਦੇ ਚੇਲੇ, ਇੰਨੇ ਨੂੰ ਇੱਕ ਸਿੰਘ ਟੁਰਦਾ ਟੁਰਦਾ ਉੱਥੇ ਜਾ ਪਹੁੰਚਿਆ ਸਾਧ ਦੇ ਕੋਲ।
ਦੂਜੀ ਬਾਤ ਬਤਾਵਤ ਪਏ,
ਸਾਧ ਨੇ ਸਿੰਘ ਦੇ ਕੋਲੋਂ ਪੁੱਛ ਲਿਆ, ਸਿੰਘ ਨੂੰ ਕਹਿਣ ਲੱਗਾ, ਕਹਿੰਦਾ ਵੀ ਤੁਹਾਡਾ ਗੁਰੂ ਕਿੰਨੀ ਕੁ ਉਮਰ ਦਾ ਹੈ, ਕਿੱਥੋਂ ਆਏ ਹੋ, ਚੱਲ ਕੇ ਅੱਗੇ ਕਿੱਥੇ ਨੂੰ ਜਾ ਰਹੇ ਹੋ।
ਬਰਸ ਤੀਸ ਤੇ ਉੱਪਰ ਚੜੇ, ਚਾਲੀ ਸੰਮਤ ਕੋ ਲੱਖ ਤਰੇ,
ਸਿੰਘ ਨੇ ਦੱਸ ਦਿੱਤਾ ਉਹ ਸਾਧ ਨੂੰ, ਕਹਿੰਦਾ ਸੰਤ ਜੀ ਸਾਡੇ ਗੁਰੂ ਜੀ ਦੀ ਉਮਰ ਤਕਰੀਬਨ ਇਸ ਵੇਲੇ 30 ਤੋਂ ਉੱਪਰ ਤੇ 40 ਦੇ ਨੇੜੇ ਹੈ, ਯਾਨੀ ਕਿ 40 ਕੁ ਬਰਸ ਦੀ ਮਹਾਰਾਜ ਜੀ ਦੀ ਇਸ ਵੇਲੇ 40 ਕੁ ਸਾਲ ਦੇ ਨੇੜੇ ਉਮਰ ਹੈ।
ਸੁਨਤ ਸਾਧ ਤਰਕਤ ਕਹਿ ਬੈਨਾ, ਇਸ ਗੁਰ ਤੇ ਹਮਨੇ ਕਿਆ ਲੈਣਾ।
ਜਦੋਂ ਮਹਾਰਾਜ ਜੀ ਦੀ ਉਮਰ ਉਹਨੇ ਸੁਣੀ ਨਾ ਵੀ 40 ਕੁ ਸਾਲ ਦੀ ਉਮਰ ਹੈ, ਤੇ ਸੁਣ ਕੇ ਸਾਧ ਨੇ ਤਰਕ ਕੀਤਾ, ਤਰਕ ਕਰਕੇ ਕਹਿੰਦਾ ਜੇ ਇੰਨੀ ਕੁ ਛੋਟੀ ਜੀ ਉਮਰ ਹੈ ਗੁਰੂ ਜੀ ਤੇ, ਫਿਰ ਇਹੋ ਜਿਹੇ ਗੁਰੂ ਕੋਲੋਂ ਅਸੀਂ ਕੀ ਲੈਣਾ ਭਲਾ, ਇਹੋ ਜਿਹੇ ਗੁਰੂ ਕੋਲੋਂ ਅਸੀਂ ਕੀ ਲੈਣਾ ਜਿਹਦੀ ਇੰਨੀ ਛੋਟੀ ਉਮਰ ਹੈ।
ਸਦੀ ਸਾਧਨਾ ਹੋਏ ਨਾ ਕੋਈ,
ਉਹਨੇ ਕਿਹੜਾ ਕੋਈ ਸਾਧਨਾ ਸਾਧੀ ਹੋਣੀ ਇੰਨੀ ਕੁ ਛੋਟੀ ਜੀ ਉਮਰ ਦੇ ਵਿਚ, ਕਿੰਨੀ ਕੁ ਸਾਧਨਾ ਕੀਤੀ ਹੋਣੀ, ਕੋਈ ਸਾਧਨਾ ਨੀ ਕੀਤੀ ਹੋਣੀ।
ਸ਼ਾਂਤ ਸਮੇਤ ਨਹੀਂ ਚਿਤ ਹੋਏ,
ਉਹਨਾਂ ਦਾ ਹਿਰਦਾ ਵੀ ਹਾਲੇ ਸ਼ਾਂਤੀ ਸਮੇਤ ਨਹੀਂ ਹੋਣਾ, ਉਹਨਾਂ ਦਾ ਹਿਰਦਾ ਵੀ ਹਾਲੇ ਸ਼ਾਂਤ ਨਹੀਂ ਹੋਣਾ।
ਕਿਸ ਕੋ ਕਹਿਓ ਸਿੰਘ ਸੁਣ ਆਏ,
ਸਾਧ ਨੇ ਇਹ ਗੱਲ ਆਖੀ ਨਾ, ਸੁਣ ਕੇ ਸਿੰਘ ਨੂੰ ਗੁੱਸਾ ਵੀ ਲੱਗਾ ਵੀ ਸਾਡੇ ਸਤਿਗੁਰਾਂ ਵਾਸਤੇ ਗੱਲ ਕਹਿੰਦਾ ਸਾਧ। ਸੁਣ ਕੇ ਉਹ ਸਿੰਘ ਮਹਾਰਾਜ ਜੀ ਕੋਲ ਵਾਪਸ ਆ ਗਿਆ।
ਤਰਕ ਹਿਰਦੇ ਕਰਕਤ ਖੁਨ ਸਾਏ,
ਜਿਹੜੀ ਤਰਕ ਸਾਧ ਨੇ ਕੀਤੀ ਸੀ ਗੁਰੂ ਸਾਹਿਬ ਤੇ ਉਹ ਤਰਕ ਸਿੰਘ ਦੇ ਹਿਰਦੇ ਚ ਕੜਕ ਰਹੀ ਹੈ, ਸਿੰਘ ਦੇ ਹਿਰਦੇ ਵਿਚ ਬਹੁਤ ਜ਼ਿਆਦਾ ਦੁੱਖ ਦੇ ਰਹੀ, ਤਕਲੀਫ਼ ਦੇ ਰਹੀ ਹੈ।
ਮਿਲੇ ਆਲ ਜਬ ਸਤਿਗੁਰ ਪਾਤ,
ਜਦੋਂ ਸਿੰਘ ਵਾਪਸ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਿਆ।
ਕਹੀ ਸਾਧਕੀ ਕਰੀ ਪ੍ਰਕਾਸ਼,
ਸਾਧ ਨੇ ਕਹੇ ਸਨ ਬੋਲ, ਉਹ ਸਾਰੇ ਬੋਲ ਸਿੰਘ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਸੁਣਾਏ ਹਨ।
ਸੁਣ ਗੁਰ ਕਹਿਓ ਸਾਧ ਬਹੁ ਦਿਨ ਕੋ,
ਮਹਾਰਾਜ ਜੀ ਨੇ ਜਦੋਂ ਸੁਣਿਆ ਵੀ ਸਾਧ ਨੇ ਆਹ ਗੱਲਾਂ ਕਹੀਆਂ, ਸੁਣ ਕੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਸਾਧ ਨੇ ਬਹੁਤ ਲੰਮੀ ਜ਼ਿੰਦਗੀ ਮਾਣੀ ਹੈ।
ਆਰ ਬਲਾ ਗੁਮਾਨ ਬੋ ਮਨ ਕੋ,
ਇਹਦੇ ਮਨ ਵਿਚ ਆਪਣੀ ਉਮਰ ਦਾ ਮਾਣ ਹੈ ਕਿ ਮੇਰੀ ਉਮਰ ਬੜੀ ਲੰਮੀ ਹੈ, ਇਹਨੂੰ ਆਪਣੀ ਲੰਮੀ ਤੇ ਦੀਰਘ ਉਮਰ ਦਾ ਬੜਾ ਭਾਰੀ ਮਾਣ ਤੇ ਹੰਕਾਰ ਹੈ ਸਾਧ ਨੂੰ।
ਕਿਥਕ ਚੇਲ ਕਾ ਤਿਸਕੇ ਆਏ,
ਇਹਨੇ ਨੂੰ ਉਹਦੇ ਕੁਝ ਚੇਲੇ ਵੀ ਆ ਗਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ।
ਦਰਸ਼ਨ ਕਰੇ ਫਿਰੇ ਤਿਸ ਥਾਏ,
ਚੇਲਿਆਂ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕ ਕੇ ਮਹਾਰਾਜ ਜੀ ਦੇ ਕੋਲ ਥਿਰ ਹੋ ਕੇ ਬੈਠ ਗਏ।
ਸਭ ਸਿੱਖਣ ਬੂਝਿਓ ਪ੍ਰਭ ਪਾਤ, ਬੈਸ ਸਾਧਕੀ ਕੇਤਕ ਨਾਥ।
ਉਸ ਵੇਲੇ ਉਹ ਪੁੱਛਣ ਲੱਗੇ ਚੇਲੇ, ਮਹਾਰਾਜ ਜੀ ਸਿੰਘ ਪੁੱਛਣ ਲੱਗੇ ਸਤਿਗੁਰਾਂ ਨੂੰ, ਮਹਾਰਾਜ ਇਹ ਸਾਧ ਦੀ ਉਮਰ ਕਿੰਨੀ ਕੁ ਲੰਮੀ ਹੋਵੇਗੀ, ਜਿਹੜੀ ਉਸ ਉਮਰ ਦਾ ਉਹ ਮਾਣ ਕਰਦਾ, ਉਹਦੀ ਕਿੰਨੀ ਕੁ ਦੀਰਘ ਆਯੂ, ਕਿੰਨੀ ਕੁ ਲੰਮੀ ਉਮਰ ਹੈ।
ਜਿਸ ਕੋ ਕਰ ਗੁਮਾਨ ਬੋ ਰਹੋ,
ਇਹਦਾ ਉਹ ਬੜਾ ਭਾਰੀ ਗੁਮਾਨ ਤੇ ਹੰਕਾਰ ਆਪਣੇ ਮਨ ਵਿਚ ਕਰਦਾ ਹੈ।
ਤਰਕਤ ਰਾਵਰ ਕੋ ਬਚ ਗਯੋ,
ਤੁਹਾਡੇ ਤੇ ਵੀ ਤਰਕ ਕੀਤੀ ਆ ਉਹਨੇ, ਤੁਹਾਡੀ ਛੋਟੀ ਉਮਰ ਦੇ ਉੱਤੇ ਤਰਕ ਕੀਤੀ ਹੈ।
ਗੁਰ ਕੇ ਪੰਜ ਹਜ਼ਾਰ ਬਰਸ ਖਟਵੀਆਂ ਉਪਰ ਪੇ ਸਰਸ,
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਸਾਧ ਦੀ ਉਮਰ ਇਸ ਵਕਤ 5,026 ਸਾਲ ਹੈ, 5,026 ਵਰੇ ਇਹਦੀ ਉਮਰ ਹੈ ਇਸ ਵੇਲੇ।
ਸਵਾਸ ਟਿਕਾਏ ਸਮਾਧ ਲਗਾਵੇ,
ਆਪਣੇ ਸਵਾਸ ਦਸਮ ਦੁਆਰ ਵਿਚ ਟਿਕਾ ਕੇ ਆਪਣੀ ਸਮਾਧੀ ਲਾ ਕੇ ਬੈਠ ਜਾਂਦਾ ਹੈ।
ਐਸੇ ਸੰਮਤ ਕਿਸੇ ਤੋਂ ਬਿਤਾਵੇ,
ਉਹ ਸਵਾਸ ਨੂੰ ਟਿਕਾ ਕੇ ਸਮਾਧੀ ਵਿਚ ਬੈਠਿਆ ਕਈ ਕਈ ਸਾਲ ਬਤੀਤ ਕਰ ਦਿੰਦਾ ਹੈ।
ਕਬ ਕਬ ਤਜਨ ਸਮਾਧੀ ਕਰੇ,
ਕਦੇ ਕਦੇ ਆਪਣੀ ਸਮਾਧੀ ਵਿਚੋਂ ਬਾਹਰ ਆਉਂਦਾ ਹੈ।
ਬੋਲ ਬਿਲੋ ਕਹਿ ਫਿਰੇ,
ਫਿਰ ਬੋਲ ਬੋਲਦਾ, ਗੱਲਾਂ ਬਾਤਾਂ ਕਰਦਾ, ਇਧਰ ਉਧਰ ਫਿਰਦਾ ਹੈ।
ਸੁਣ ਤੇ ਚੇਲ ਕਾ ਬਹੁ ਬਿਸਮਾਏ, ਆਪਣੇ ਗੁਰੂ ਸਾਧ ਡਿੱਗ ਆਏ।
ਸੁਣ ਕੇ ਜਿਹੜੇ ਉਹਦੇ ਚੇਲੇ ਸੀ ਉਹਨਾਂ ਨੂੰ ਵੀ ਨਹੀਂ ਸੀ ਪਤਾ ਵੀ ਸਾਡਾ ਗੁਰੂ ਇੰਨੀ ਲੰਮੀ ਉਮਰ ਵਾਲਾ। ਉਹ ਚੇਲਿਆਂ ਨੇ ਜਦੋਂ ਗੁਰੂ ਸਾਹਿਬ ਦੇ ਮੁਖੋਂ ਇਹ ਗੱਲ ਸੁਣੀ ਤੇ ਸੁਣ ਕੇ ਉਹ ਚੇਲੇ ਆਪਣੇ ਸਾਧ ਕੋਲ, ਆਪਣੇ ਗੁਰੂ ਕੋਲ ਚੱਲ ਕੇ ਆਏ।
ਹੇ ਮਹੰਤ ਜੀ ਸਿੱਖ ਸੁਣ ਗਏ,
ਉਹ ਆ ਕੇ ਕਹਿਣ ਲੱਗੇ ਜਿਹੜੇ ਚੇਲੇ ਸਨ, ਆ ਕੇ ਕਹਿੰਦੇ ਮਹੰਤ ਜੀ ਤੁਹਾਡੇ ਬੋਲ ਸੁਣ ਕੇ ਇੱਕ ਸਿੰਘ ਗੁਰੂ ਸਾਹਿਬ ਦੇ ਕੋਲ ਗਿਆ ਸੀ।
ਉਮਰੀ ਕਹੀ ਬਤਾਵਤ ਬਏ,
ਤੁਸੀਂ ਜੋ ਬੋਲ ਗੁਰੂ ਸਾਹਿਬ ਵਾਸਤੇ ਕਹੇ ਸਨ ਉਹਨੇ ਜਾ ਕੇ ਮਹਾਰਾਜ ਜੀ ਨੂੰ ਦੱਸੇ ਹਨ।
ਬਿਕਸ ਬਦਨ ਤੇ ਗੁਰੂ ਬਖਾਨੇ, ਔਰ ਬਲਾ ਕੋ ਸਾਧ ਗੁਮਾਨੇ।
ਔਰ ਵੇਖ ਕੇ ਮਹਾਰਾਜ ਜੀ ਹੱਸ ਕੇ ਬੋਲੇ, ਕਹਿੰਦੇ ਉਮਰ ਦਾ ਮਾਣ ਹੈ ਸਾਧ ਨੂੰ, ਆਪਣੀ ਲੰਮੀ ਉਮਰ ਦਾ, ਦੀਰਘ ਉਮਰ ਦਾ ਬੜਾ ਹੰਕਾਰ ਹੈ।
ਸਿੰਘਨ ਬੂਜੀ ਬੈਸ ਤੁਮਾਰੇ,
ਜਦੋਂ ਸਿੰਘਾਂ ਨੇ ਤੁਹਾਡੀ ਉਮਰ ਬਾਰੇ ਗੁਰੂ ਜੀ ਨੂੰ ਪੁੱਛਿਆ ਕਿ ਮਹਾਰਾਜ ਸਾਧ ਦੀ ਉਮਰ ਕਿੰਨੀ ਕੁ ਹੋਵੇਗੀ,
ਉਹ ਸਗਰੀ ਤਤਕਾਲ ਉਚਾਰੇ,
ਤਤਕਾਲ ਉਸੇ ਵਕਤ ਉਹਨਾਂ ਨੇ ਤੇਰੀ ਸਾਰੀ ਉਮਰ ਦੱਸ ਦਿੱਤੀ ਹੈ।
5,006 ਬੀਆ ਔਰ ਹਮਨੇ ਸੁਣੀ ਉਤੇ ਤਿਸ ਟੋਰ,
ਗੁਰੂ ਜੀ ਨੇ ਦੱਸਿਆ ਕਿ 5,026 ਸਾਲ ਉਮਰ ਹੈ ਗੁਰੂ ਉਹਦੀ ਸਾਧ ਦੀ, ਅਸੀਂ ਆਪ ਕੋਲ ਬਹਿ ਕੇ ਗੁਰੂ ਜੀ ਦੇ ਮੁਖੋਂ ਇਹ ਸੁਣ ਕੇ ਆਏ ਹਾਂ।
ਕਹਿਤ ਸਾਧ ਅਚਰਜ ਸਮੇਤੇ,
ਜਦੋਂ ਇਹ ਚੇਲਿਆਂ ਨੇ ਹੈਰਾਨੀ ਦੇ ਨਾਲ ਸਾਧ ਨੂੰ ਦੱਸਿਆ ਕਿ ਗੁਰੂ ਜੀ ਨੇ ਤੇਰੀ ਉਮਰ ਬਾਰੇ ਇਸ ਤਰ੍ਹਾਂ ਦੱਸਿਆ ਹੈ,
ਇਸ ਬੈਸ ਮੈਂ ਪੁੱਛੋ ਜੀ ਏਤ।
ਤੇ ਸੁਣ ਕੇ ਬੜਾ ਹੈਰਾਨ ਹੋਇਆ ਵੀ ਗੁਰੂ ਜੀ ਨੂੰ ਕਿਵੇਂ ਪਤਾ ਮੇਰੀ ਇੰਨੀ ਉਮਰ ਹੈ, ਉਹਨਾਂ ਨੂੰ ਕਿਵੇਂ ਪਤਾ। ਫਿਰ ਸੋਚਦਾ ਵੀ 40 ਸਾਲ ਦੀ ਉਮਰ ਕਹਿੰਦੇ ਨੇ ਗੁਰੂ ਜੀ ਦੀ, ਤੇ ਇੰਨੀ ਕੁ ਉਮਰ ਵਿਚ ਇੰਨੀ ਸੋਝੀ ਹੈ ਗੁਰੂ ਨੂੰ, ਇੰਨਾ ਗਿਆਨ ਹੈ ਗੁਰੂ ਜੀ ਨੂੰ ਕਿ ਉਹਨਾਂ ਨੂੰ ਮੇਰੀ ਉਮਰ ਤੱਕ ਦਾ ਵੀ ਗਿਆਨ ਹੈ ਕਿ ਮੇਰੀ ਇੰਨੀ ਉਮਰ ਹੈ।
ਸਕਲ ਕਲਾ ਸਮਰੱਥ ਗੁਰ ਪੂਰਾ, ਕਰਨੀ ਉਚਿਤ ਤਿੰਨ ਦਰਸ਼ਨ ਰੂਰਾ।
ਇਹੋ ਜਿਹਾ ਗੁਰੂ ਸਕਲ ਕਲਾ ਸਮਰੱਥ ਹੈ, ਉਹਦੇ ਤਾਂ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ, ਜ਼ਰੂਰ ਉਹਦੇ ਜਾ ਕੇ ਦੀਦਾਰ ਕਰਨੇ ਚਾਹੀਦੇ ਹਨ।
ਫਿਰ ਉਹ ਤੁਰਤ ਲੈ ਹੱਥ ਸਤੂਰੇ,
ਸੁਣ ਕੇ ਉਸੇ ਵਕਤ ਤੇ ਸਾਧ ਉੱਠਿਆ, ਮੰਤ ਉੱਠਿਆ, ਹੱਥ ਵਿਚ ਸੋਟੀ ਲਈ ਤੇ ਸੋਟੀ ਲੈ ਕੇ ਚੱਲ ਪਿਆ।
ਸਨੇ ਸਨੇ ਗਮਨੇ ਉਹ ਪ੍ਰਭ ਉਰੇ,
ਸੋਟੀ ਦੇ ਸਹਾਰੇ ਨਾਲ ਤੁਰਦਾ ਹੈ, ਸਹਿਜੇ ਸਹਿਜੇ ਤੁਰਦਾ ਤੁਰਦਾ ਮਹਾਰਾਜ ਜੀ ਤੱਕ ਗਿਆ ਹੈ।
ਕਹਿ ਗੁਰ ਕੋ ਲਗਿਓ ਦੀਵਾਨ,
ਅੱਗੇ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਦਾ ਦੀਵਾਨ ਸਜਿਆ ਹੋਇਆ ਹੈ।
ਅਰਥ ਸਿੰਘ ਰੋ ਰਾਤ ਬਕਾ,
ਉਸ ਵੇਲੇ ਸਿੰਘ ਸ਼ਾਮ ਦਾ ਸਮਾਂ ਸੀ, ਰਹਿਰਾਜ ਸਾਹਿਬ ਦਾ ਪਾਠ ਕਰ ਰਹੇ ਸਨ। ਸੰਧਿਆ ਵੇਲੇ ਦਾ ਦੀਵਾਨ ਮਹਾਰਾਜ ਜੀ ਦਾ ਸਜਿਆ ਹੋਇਆ ਸੀ, ਤੇ ਸਿੰਘ ਬੈਠੇ ਮਹਾਰਾਜ ਜੀ ਦੇ ਦਰਬਾਰ ਦੇ ਵਿਚ, ਸੋਦਰ ਰਹਿਰਾਜ ਸਾਹਿਬ ਦਾ ਪਾਠ ਕਰ ਰਹੇ ਸਨ।
ਇਕਟ ਪਹੁੰਚ ਕਰ
ਕੋਲ ਜਾ ਕੇ ਖਲੋਤਾ ਰਿਹਾ, ਜਿੰਨੀ ਦੇਰ ਤੱਕ ਪਾਠ ਹੁੰਦਾ ਰਿਹਾ ਰਹਿਰਾਜ ਸਾਹਿਬ ਦਾ, ਇਹ ਸਾਧ ਕੋਲ ਜਾ ਕੇ ਓਨੀ ਦੇਰ ਤੱਕ ਖਲੋਤਾ ਰਿਹਾ।
ਇਹ ਪ੍ਰਭ ਤਿਸ ਬਿਲੋਕ ਕਰ ਕਹਿਓ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਵੱਲ ਵੇਖਿਆ ਤੇ ਵੇਖ ਕੇ ਗੁਰੂ ਕਲਗੀਧਰ ਜੀ ਬੋਲੇ,
ਸਾਧੋ ਬੈਠ ਜਾਓ ਕਿਉਂ ਖੜੇ ਹੋ।
ਮਹਾਰਾਜ ਜੀ ਕਹਿੰਦੇ, ਸੰਤ ਜੀ ਮਹੰਤ ਜੀ ਖਲੋਤੇ ਕਿਉਂ ਹੋ, ਬਹਿ ਜਾਓ, ਖਲੋਤੇ ਕਿਉਂ, ਰਹਿਰਾਜ ਸਾਹਿਬ ਦਾ ਜਾਪ ਹੋ ਰਿਹਾ, ਖਲੋਤੇ ਕਿਉਂ, ਖੜੇ ਕਿਉਂ, ਬੈਠ ਜਾਓ।
ਸੰਤ ਪ੍ਰਣਾਮ ਗੁਰੂ ਕੋ ਕਰਿਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਨੇ ਸਤਿਗੁਰਾਂ ਨੂੰ ਪ੍ਰਣਾਮ ਕੀਤੀ ਹੈ।
ਬੈਠ ਗਇਓ ਸਿੰਘਨ ਮੈਂ ਮਿਲ ਕਰ,
ਜਿੱਥੇ ਸਾਰੇ ਸਿੰਘ ਬੈਠੇ ਸਨ ਉਹਨਾਂ ਵਿਚ ਹੀ ਸਾਧ ਆ ਕੇ ਬੈਠ ਗਿਆ।
ਸੁਣਤ ਰਹਿਓ ਰਹਿਰਾਜ ਪ੍ਰੇਮ ਧਰ,
ਬੜੇ ਪ੍ਰੇਮ ਨਾਲ ਬਹਿ ਕੇ ਇਹਨੇ ਵੀ ਰਹਿਰਾਜ ਸਾਹਿਬ ਦਾ ਪਾਠ ਸੁਣਿਆ, ਪਾਠ ਹੋ ਰਿਹਾ ਸੀ ਰਹਿਰਾਜ ਸਾਹਿਬ ਦਾ, ਇਹ ਵੀ ਕੋਲ ਬਹਿ ਕੇ ਬੜੇ ਪਿਆਰ ਤੇ ਅਦਬ ਨਾਲ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਸੁਣਨ ਲੱਗਾ ਹੈ।
ਜਦ ਅਰਦਾਸ ਭੋਗ ਭਰ ਗਇਓ,
ਜਦੋਂ ਰਹਿਰਾਜ ਸਾਹਿਬ ਦਾ ਜਾਪ ਕਰਕੇ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸੀਏ ਨੇ, ਔਰ ਭੋਗ ਪਾਇਆ ਗਿਆ,
ਸਾਧ ਜੋਰ ਕਰ ਉਚਰਤ ਪਇਓ,
ਭੋਗ ਤੋਂ ਬਾਅਦ ਸਾਧ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਚਰਨ ਕਮਲ ਤੋਂ ਮੋਏ ਲਗਾਵੋ, ਸਿੱਖ ਕਰੋ ਨਿਜ ਰੂਪ ਬੁਝਾਵੋ।
ਕਹਿੰਦਾ ਹੇ ਸਤਿਗੁਰੂ ਮੈਨੂੰ ਆਪਣੇ ਚਰਨ ਕਮਲਾਂ ਨਾਲ ਜੋੜੋ, ਮੈਨੂੰ ਆਪਣੇ ਚਰਨ ਕਮਲਾਂ ਨਾਲ ਲਾਵੋ, ਔਰ ਮਹਾਰਾਜ ਆਪਣੇ ਚਰਨਾਂ ਕਮਲਾਂ ਨਾਲ ਲਾ ਕੇ ਮੈਨੂੰ ਆਪਣਾ ਸਿੱਖ ਬਣਾਓ, ਔਰ ਮੈਨੂੰ ਮੇਰੇ ਨਿਜ ਸਰੂਪ ਦਾ ਗਿਆਨ ਕਰਾਵੋ। ਖਾਲਸਾ ਜੀ, ਇੱਥੋਂ ਸੰਕੇਤ ਮਿਲ ਰਿਹਾ ਕਿ 5000 ਸਾਲ ਦੀ ਤਪੱਸਿਆ, ਇੰਨੀ ਤਪੱਸਿਆ ਕਰਕੇ ਵੀ ਆਪਣੇ ਨਿਜ ਸਰੂਪ ਦਾ ਗਿਆਨ ਨਹੀਂ ਹੋਇਆ, ਕਿਉਂਕਿ ਗਿਆਨ ਕੇਵਲ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ, ਗੁਰੂ ਬਿਨਾਂ ਗਿਆਨ ਨਹੀਂ ਹੁੰਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਵੇਂ 5000 ਸਾਲ ਦੀ ਤਪੱਸਿਆ ਸੀ, ਪਰ ਗੁਰੂ ਤੋਂ ਬਿਨਾਂ ਅੰਦਰ ਹਨੇਰਾ ਹੀ ਹਨੇਰਾ ਸੀ। ਕਹਿਣ ਲੱਗਾ, ਗਰੀਬ ਨਵਾਜ, ਕਿਰਪਾ ਕਰੋ, ਮੈਨੂੰ ਆਪਣੇ ਚਰਨੀ ਲਾਓ, ਆਪਣੇ ਚਰਨੀ ਲਾ ਕੇ। ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਵੀ ਨੇ ਕਿ ਯੋਗ ਸਿੱਧ ਆਸਣ 84, ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਆਰਸਿਓ ਸੰਗ ਨਾ ਗਹਿਆ। ਇਹ ਯੋਗ ਸਾਧਨਾ ਕਰਕੇ ਲੰਮਰ ਉਮਰ ਬੜੀ ਲੰਮੀ ਹੋ ਗਈ, ਪਰ ਪਰਮਾਤਮਾ ਫਿਰ ਵੀ ਪ੍ਰਾਪਤ ਨਹੀਂ ਹੋਇਆ, ਪਰਮੇਸ਼ਰ ਫਿਰ ਵੀ ਨਹੀਂ ਮਿਲ ਸਕਿਆ। तो महाराज जी नूं कहिंदा सतगुरु कृपा करो मैनू मेरे निज स्वरूप दा ज्ञान बख्श दिओ।
तुमरे दर्शन पर बलिहारे,
आज मैं तुहाडे दर्शना तो बलिहार, मैं तुहाडे दर्शना तो कुर्बान हो वारी वंजा कोली वंजा। महाराज मैं तुहाडे तो बलिहार, मैं तुहाडे तो कुर्बान।
सकल कला समरथ गुण भारे,
महाराज तुसे सर्व कला समरथ हो, गुणा दे अथा सागर हो, अथा समुन्द्र हो, गरीब नवाग सच्चे पातशाह।
इस बदन से श्री प्रभ कह तू तो आगे ही सिख है।
महाराज जी हसदिया होया बोले कहंदे संत जी तुसी ता पहला ही सिख हो। इन्हें आख्या ना मैनू सिख बना लो, अपने चरणा नाल जोड़ के स्वरूप का ज्ञान बख्श दे। महाराज जी हसदिया बोले कहंदे तू तो पहला ही सिख है।
केवल के साधन बहुत साधे,
केवल मुक्ति प्राप्त करन लई तू बड़ी करड़ी साधना कीती है, बड़ी भारी तपस्या कीती है, साधना कीती है, बड़ी भारी अगाध समाधि दी आराधना कीती है, बरसा तक समाधि दी साधना कीती है।
करो अकाल पुरख को बंधन, बंधन होवे बंधन निकंदन।
हे संत जी अकाल पुरख नु बंदना करो और अकाल पुरख नु बंदना करदिया तुहाडे बंधन कटे जाणगे।
बोले सोनियाल
अकाल पुरख नु बंदना करो, अकाल पुरख नु नमस्कार करके तुहाडे सारे बंधन निकंदन हो जाणगे, कटे जाणगे, निवृत हो जाणगे।
एम कह कृपा देत प्रवेरे,
इतना कह के महाराज जी ने अपनी कृपा भरी दृष्टि नाल वेख्या। इत्थे ते गल तकनी दी भी है ना, गल्लां तां असीं भी ज्ञान दियां कर लैने आ, पर ओ दृष्टि कित्थों लियाईए जिहड़ी कलगियां वाले पातशाह दी है, जिहड़ी वेखणी महाराज जी तकदे ज्ञान दे दिंदे ने ओह कित्थों लियाईए। महाराज सच्ची पातशाह जी कहिंदे कृपा दृष्टि नाल वेख्या,
जिनको नजर करम तिनकार, नानक नजरे नजर नियाल, इनके कृपा दृष्टि प्रभ हेरे, हृदय प्रकाश भयो तिस बेरे।
इस तरह कह के जदों कृपा भरे दृष्टि नाल महाराज जी ने साधु वल वेख्या, वेखण दी देरी सी, हिरदे च करोड़ा सूरजां दा प्रकाश हो गया, करोड़ा सूरजां दी रोशनी, करोड़ा सूरजां दा प्रकाश ओ हिरदे विच उपजाया।
बार बार बारज पद बंदत,
प्रकाश हो गया निज स्वरूप दा। खालसा जी हुण बार 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 सतगुरु कलगियां वाले पातशाह दे पवित्र चरणा कमलां ते वंदना करदा है।
लख गुर महिमा हृदय आनंद,
सतगुरां दी भारी महिमा जान के अपने हिरदे विच बड़ा भारी आनंदत हुंदा है।
बोर साधक श्रद्धा सेते,
महाराज जी नूं बड़ी श्रद्धा नाल बड़ी भावना नाल बोलिया, कहण लगा
एतक बैस रुसो जी एते।
लगा सतगुरु हैरानी है मेनू कि इतनी छोटी उम्र विच आप जी नूं इतनी सोझी किवें है। उम्र शरीर दी आप जी दी वेखां तां 40 साल दे नेड़े है, इतनी कु उम्र विच इतनी सोझी, इतना ज्ञान आप जी दे हिरदे विच किवें है।
सुन कर श्री सतगुरु बखाना, तुमो गोबड़ा रखियो पुराना।
सतगुरु सच्चे पातशाह जी बोले कहंदे संत जी तुसी ये गोदड़ा पुराना ही साभ के रखिया, 5000 साल हो गए ने, ये गोदड़ा तुसी उदों दा पुराना ही साभ के रखिया होया है।
कोशिश नहीं जिनों कर पावे,
कहना तुसी गोदड़ा पुराना साभ के रखिया होया, असी पोशाक नवी पा ली है। ये शरीर दे नाल ज्ञान दा संबंध नहीं हुंदा, ਸਰੀਰ ਦੀ ਉਮਰ ਦੇ ਨਾਲ ਗਿਆਨ ਦਾ ਸੰਬੰਧ ਨਹੀਂ ਹੁੰਦਾ। ਗਿਆਨ ਤਾਂ ਪੂਰਵਲੇ ਜਨਮਾਂ ਦੀ ਤਪੱਸਿਆ ਦੇ ਨਾਲ ਜੁੜਦਾ ਹੈ। ਤੇ ਮਹਾਰਾਜ ਜੀ ਨੇ ਇਸ਼ਾਰਾ ਤਾਂ ਪੂਰਾ ਸਮਝਾਈ ਨਹੀਂ ਗੱਲ ਕਿ ਹੇਮਕੁੰਡ ਪਰਬਤ ਤੇ ਬੈਠਿਆ 72 ਚੌਂਕੜੀਆਂ ਅਸੀਂ ਵੀ ਬਹਿ ਕੇ ਤਪ ਕੀਤਾ ਹੈ। ਇਹ ਗਿਆਨ ਉਦੋਂ ਦਾ ਉਜਾਗਰ ਹੋਇਆ। ਪਰ ਮਹਾਰਾਜ ਜੀ ਕਹਿੰਦੇ ਅਸੀਂ ਇਹ ਸਰੀਰ ਨਵੀਨ ਧਾਰਨ ਕੀਤਾ, ਇਹ ਪੁਸ਼ਾਕ ਨਵੀਂ ਧਾਰਨ ਕੀਤੀ ਹੈ, ਤੁਸੀਂ ਪੁਰਾਣਾ ਹੀ ਗੋਦੜਾ ਸਾਂਭਿਆ ਹੋਇਆ। ਨਵਾਂ ਗੋਦੜਾ ਪਾ ਲਈਏ ਨਾ, ਨਵਾਂ ਪੁਸ਼ਾਕ ਪਾ ਲਈਏ, ਉਹ ਸੋਹਣੀ ਲੱਗਦੀ ਹੈ। ਪੁਰਾਣਾ ਗੋਦੜਾ ਚੰਗਾ ਨਹੀਂ ਲੱਗਦਾ, ਨਵੀਂ ਪੁਸ਼ਾਕ ਲੈ ਕੇ ਪਾ ਲਈਏ ਤੇ ਉਹ ਸੁੰਦਰ ਲੱਗਦੀ ਹੈ।
ਬੰਧਨ ਕਰਤ ਸਾਧ ਫਿਰ ਭਇਓ।
ਸਾਧੂ ਨੂੰ ਗੱਲ ਸਮਝ ਆ ਗਈ ਕਿ ਤਪੱਸਿਆ ਇਹ ਸਰੀਰ ਦੀ ਕੇਵਲ ਨਹੀਂ ਹੈ, ਪੂਰਵਲੇ ਜਨਮਾਂ ਦੀ ਘਾਲਣਾ ਹੈ। ਇਨ੍ਹਾਂ ਨੇ ਆਪ ਬੜੀ ਭਾਰੀ ਤਪੱਸਿਆ ਕੀਤੀ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇਹ ਪਾਰ ਬ੍ਰਹਮ ਅਕਾਲ ਪੁਰਖ ਦਾ ਅਵਤਾਰ ਹਨ, ਪਰਮੇਸ਼ਰ ਦਾ ਅਵਤਾਰ ਹਨ। ਪਾਰ ਬ੍ਰਹਮ ਪਰਮੇਸ਼ਰ ਵਿਚ ਔਰ ਇਨ੍ਹਾਂ ਵਿਚ ਭੇਦ ਨਹੀਂ। ਇਦਾਂ ਆਪਣੇ ਮਨ ਚ ਲੱਖ ਕੇ ਜਾਣ ਕੇ ਉਹ ਸਾਧ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਚਲਾ ਗਿਆ।
ਤਬ ਸਿੰਘਨ ਬੰਧਨ ਕਰਤ ਸਾਧ ਫਿਰ ਭਇਓ, ਤਬ ਸਿੰਘਨ ਗਨ ਬੂਜਨ ਕਰਿਓ।
ਹਾਂ, ਵੰਦਨਾ ਕਰਕੇ ਜਿਹੜਾ ਉਹ ਸਾਧ ਸੀ ਮਹਾਰਾਜ ਜੀ ਦੇ ਕੋਲ ਹੀ ਬੈਠ ਗਿਆ, ਫਿਰ ਸਿਰ ਹੋ ਕੇ ਸ਼ਾਂਤ ਹੋ ਕੇ ਬੈਠ ਗਿਆ। ਤੇ ਜਿਹੜੇ ਸਿੰਘ ਸਨ ਉਹ ਸਾਧ ਨੂੰ ਪੁੱਛਣ ਲੱਗੇ,
ਤੁਮਰੀ ਬਹਿ ਮੈਂ ਸਮੇ ਕਨੇਰੇ, ਕਹੋ ਪ੍ਰਸੰਗ ਜਥਾ ਕੋਹੇਰੇ।
ਜੀ ਤੁਸੀਂ ਸਿੰਘ ਕਹਿਣ ਲੱਗੇ ਸਾਧ ਨੂੰ, ਕਹਿੰਦੇ ਸੰਤ ਜੀ ਤੁਸੀਂ ਤਾਂ ਆਪਣੀ ਉਮਰ ਚ ਬੜੇ ਬੜੇ ਸਮੇਂ ਵੇਖੇ ਹੋਣੇ ਨੇ। 5000 ਸਾਲ ਕੋਈ ਥੋੜਾ ਨਹੀਂ ਹੁੰਦਾ, ਬੜੇ ਬੜੇ ਸਮੇਂ ਵੇਖੇ ਹੋਣਗੇ, ਕੁਦਰਤ ਦੇ ਬੜੇ ਬੜੇ ਰੰਗ ਵੇਖੇ ਹੋਣਗੇ। ਦੱਸੋ ਤੁਸੀਂ ਕਿਸ ਕਿਸ ਤਰ੍ਹਾਂ ਦੇ ਰੰਗ ਵੇਖੇ ਹਨ।
ਇੱਕ ਬਿਰਤਾਂਤ ਤਵ ਸਾਧ ਸੁਣਾਇਓ।
ਉਸ ਵੇਲੇ ਉਹ ਸਾਧ ਨੇ ਇੱਕ ਬਿਰਤਾਂਤ ਉਸ ਵੇਲੇ ਸੁਣਾਇਆ।
ਸੁਣੋ ਸਮਾਂ ਜੈਸੇ ਦਰਸਾਇਓ।
ਸੁਣੋ ਮੈਂ ਇੱਕ ਵਾਰੀ ਜਿਸ ਤਰ੍ਹਾਂ ਦਾ ਸਮਾਂ ਵੇਖਿਆ ਸੀ।
ਬਾਸਰ ਇੱਕ ਸਮਾ ਦੇ ਉਘਾਰੇ,
ਮੈਂ ਸਮਾਧੀ ਚ ਬੈਠਾ, ਮੈਨੂੰ ਕਈ ਸਾਲ ਬੀਤ ਗਏ, ਇੱਕ ਦਿਨ ਮੇਰੀ ਅੱਖ ਖੁੱਲੀ।
ਨਹੀਂ ਬਿਲੋਕਤ ਪਾ ਨਰ ਨਾਰੇ।
ਜਦੋਂ ਮੈਂ ਅੱਖ ਖੋਲੀ ਤੇ ਮੈਨੂੰ ਆਲੇ ਦੁਆਲੇ ਕੋਈ ਬੰਦਾ ਇਸਤਰੀ ਨਜ਼ਰ ਹੀ ਨਾ ਆਵੇ, ਕੋਈ ਨਰ ਨਾਰੀ ਨਜ਼ਰ ਨਾ ਆਵੇ।
ਇੱਕ ਦੋ ਮਜ਼ਲ ਗਏ ਮੈਂ ਜਬ,
ਜਦੋਂ ਇੱਕ ਦੋ ਮਜ਼ਲਾਂ ਮੈਂ ਤੈਅ ਕਰਕੇ, ਵਾਹਵਾ ਪੈਂਡਾ ਤੈਅ ਕਰਕੇ ਦੂਰ ਤੱਕ ਗਿਆ,
ਕੋਈ ਇੱਕ ਮੰਜ਼ਿਲ ਆ ਰਿਹਾ ਸਭ।
ਕਹਿੰਦੇ ਮੈਨੂੰ ਇੱਕ ਆਦਮੀ ਉੱਥੇ ਕਿਤੇ ਫਿਰਦਾ ਹੋਇਆ ਨਜ਼ਰ ਆਇਆ।
300 ਬੂਜਨ ਕੀਨ ਬਿਰਤੰਤ, ਕਹਾਂ ਪਯੋ ਨਰ ਨਹੀਂ ਦੇਖੰਤ।
ਮੈਂ ਪੁੱਛਿਆ ਕਿ ਭਾਈ ਕੀ ਗੱਲ ਹੈ, ਵੀ ਕੋਈ ਬੰਦਾ ਨਜ਼ਰ ਹੀ ਨਹੀਂ ਆ ਰਿਹਾ, ਵੀ ਕੀ ਹੋ ਗਿਆ, ਆਲੇ ਦੁਆਲੇ ਕੋਈ ਨਜ਼ਰ ਨਹੀਂ ਆ ਰਿਹਾ।
ਬਹਾਦੁਰ ਪਿੱਛ ਗਏ ਮਰ ਘਨੇ।
ਫਿਰ ਮੈਨੂੰ ਦੱਸਿਆ, ਕਹਿੰਦਾ ਜੀ ਕਾਲ ਪੈ ਗਿਆ ਸੀ, ਜਿਸ ਕਾਲ ਕਰਕੇ ਸਾਰੇ ਮਰ ਗਏ ਹਨ।
ਕੋਈ
ਬਚਿਆ ਰਹਿ ਗਿਆ ਕਿਤੇ ਕਿਤੇ ਟਾਵਾਂ ਟਾਵਾਂ।
ਦੁਆਦਿਸ਼ ਸੰਮਤ ਮਿਸਾਲ,
ਇਹ ਜਿਹੜਾ ਕਾਲ ਹੈ 12 ਸਾਲਾਂ ਤੱਕ ਪਿਆ, 12 ਸਾਲ ਇਹ ਕਾਲ ਪੈਂਦਾ ਰਿਹਾ।
ਅਬ ਬਰਖਾ ਤੇ ਪਇਓ ਸੁਕਾਲ,
12 ਸਾਲ ਮੀਂਹ ਨਹੀਂ ਪਿਆ, 12 ਸਾਲ ਬੱਦਲ ਨਹੀਂ ਪਿਆ, ਜਿਸ ਕਰਕੇ ਇਹੋ ਜਿਹੇ ਕਾਲ ਕਰਕੇ ਸਭ ਮਰ ਗਏ ਨੇ। ਹੁਣ 12 ਸਾਲਾਂ ਬਾਅਦ ਜਾ ਕੇ ਕਿਤੇ ਮੀਂਹ ਹੋਇਆ ਤੇ ਹੁਣ ਫਿਰ ਦੁਬਾਰਾ ਸਕਾਲ ਹੋਇਆ ਹੈ।
ਸਨੇ ਸਨੇ ਨਰ ਪੁਨ ਜਗ ਪਏ,
ਫਿਰ ਸਹਿਜੇ ਸਹਿਜੇ ਜੀਵ ਪੈਦਾ ਹੋਣ ਲੱਗੇ ਹਨ।
ਐਸੇ ਸਮੇਂ ਬੀਤ ਬੋ ਗਏ,
ਬਾਦ ਕਹਿੰਦਾ ਪਤਾ ਨੀ ਇਹੋ ਜਿਹੇ ਕਿੰਨੇ ਕ ਸਮੇਂ ਮੇਰੇ ਜ਼ਿੰਦਗੀ ਵਿਚ ਬੀਤ ਗਏ ਹਨ।
ਕਈ ਵਾਰ ਲੜ ਲੜ ਬੋ ਮਰੇ,
ਕਈ ਵਾਰ ਲੜ ਲੜ ਕੇ ਵੀ ਬਹੁਤ ਦੁਨੀਆਂ ਮਰੀ ਹੈ।
ਕਈ ਵਾਰ ਉਜੜੇ ਬਸ ਪਰੇ,
ਕਈ ਵਾਰ ਉਜੜੇ ਤੇ ਕਈ ਵਾਰ ਬਸੇ ਹਨ।
ਕਬ ਕੈਸੇ ਕਬ ਕੈਸੇ ਸਮੇਂ ਜਗ ਮੈਂ ਕਰੇ ਬਿਲੋਕਨ ਹਮੈ,
ਕਦੇ ਕੈਸੇ ਕਦੇ ਕੈਸੇ ਸਮੇਂ ਮੈਂ ਜਗਤ ਵਿਚ ਵੇਖੇ ਹਨ।
ਸੁਣ ਗੁਰ ਖੁਸ਼ੀ ਸਾਧ ਪਰ ਕਰੇ,
ਧਰ ਜੀ ਨੇ ਇਸ ਸਾਧ ਤੇ ਬੜੀ ਭਾਰੀ ਖੁਸ਼ੀ ਕੀਤੀ ਹੈ।
ਗਰਬ ਆਦਕ ਦੁਬਦਾ ਔਰ ਹਰੇ,
ਅੰਦਰ ਦਾ ਹੰਕਾਰ ਤੇ ਦੁਬਦਾ ਮਹਾਰਾਜ ਜੀ ਨੇ ਦੂਰ ਕਰ ਦਿੱਤੀ ਹੈ।
ਮਸਤਕ ਟੇਕ ਆਸ਼ਰਮ ਮੈਂ ਗਯੋ।
ਮਹਾਰਾਜ ਨੂੰ ਮੱਥਾ ਟੇਕ ਕੇ ਵਾਪਸ ਆਪਣੇ ਆਸ਼ਰਮ ਚ ਚਲਾ ਗਿਆ।
ਖਾਨ ਪਾਨ ਸਤਿਗੁਰ ਤਲਕਿਓ।
ਮਹਾਰਾਜ ਜੀ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਸੁਭਤ ਜਤਾ ਸੁਖ ਨਿਸਾ ਬਿਤਾਏ, ਸੋਚ ਇਸ਼ਨਾਨ ਪ੍ਰਾਪਤ ਹੋਏ ਆਏ।
ਸੱਚੇ ਪਾਤਸ਼ਾਹ ਜੀ ਨੇ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ। ਰਾਤ ਬਤੀਤ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ। ਜਿਵੇਂ ਇੱਥੋਂ ਮਹਾਰਾਜ ਜੀ ਅੱਗੇ ਚਾਲਾ ਪਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।